ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4168031043 ਦ ਬਲਾਈਂਡ ਸ਼ੇਡਸ ਆਊਟਲੈਟ .com।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037 और लोकल कॉल 6475571017। आइए सुनिए हमें 6475571017।
ਜ਼ਿੰਦਗੀ ਦੇ ਸਾਜ਼ ਤੇ ਪੰਜਾਬ ਤੇ ਪੰਜਾਬੀਅਤ ਦੀ ਸਰਗਮ ਛੇੜਦਾ ਰੇਡੀਓ ਸੁਰਸਾਜ਼, ਮਨੋਰੰਜਨ, ਜਾਣਕਾਰੀ ਤੇ ਸੰਗੀਤ ਦਾ ਖਜ਼ਾਨਾ ਰੇਡੀਓ ਸੁਰਸਾਜ਼।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਏ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਈਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aaj hi call karo 905-565-9588.
Ritz Furniture da eh message zara dhyan naal suno.
Sasta saman sasta nahi, high end da saman mile sasta. Ghum ke tu shehar sara dekh le, Rohit ne elan eh karta.
Ritz Furniture pe lag chuki hai
pre boxing day sale,
jisme Ashley, Sealy, Made in Canada furniture, mattresses aur luxury area rugs pe 40-70% off. Aap koi bhi hamare paas flyer leke aaye, kyunki yahan pe price match nahi beat ki jati hai. Website ritzfurniturepune.ca, uske flyer section ko dekh le ya hamare Facebook page ko dekh le, ye hum guarantee dete hain ki aap Ritz Furniture pe ek item lene aayenge चार ही लेके जाएंगे, क्योंकि कंटेनर्स के कंटेनर बाय किए गए हैं ताकि आपको सबसे बेस्ट सर्विस, सबसे बेस्ट प्रोडक्ट और सबसे बेस्ट प्राइस दी सके।
मीट रोहित द यस मैन एट रिट्स फर्नीचर प्लेनेट, 5200 डिक्सी रोड, मिसिसागा। टेलीफोन 905-232 रिट्स, दैट इज 2327489। विजिट ritzfurniturepune.ca।
सस्ता सामान सस्ता नहीं, हाई एंड द सामान मिले सस्ता।
Diamond ring, ear ring, bangles, bracelet, gold chain.
ਹੁਣ ਹਰ ਸੁਪਨਾ ਹੋਏਗਾ ਸਾਕਾਰ ਜਨਕ ਜੁਐਲਰ ਦੇ ਨਾਲ,
ਜਿੱਥੇ ਤੁਸੀਂ ਪਾ ਸਕਦੇ ਹੋ ਵਾਈਡੈਸਟ ਰੇਂਜ ਆਫ ਗੋਲਡ ਜੁਐਲਰੀ, ਰਿੰਗਸ, ਇਅਰ ਰਿੰਗਸ, ਬ੍ਰੇਸਲੇਟਸ, ਚੇਨਸ, ਕੰਗਨ, ਗਲੇ ਦਾ ਹਾਰ, ਮੱਥੇ ਦਾ ਟਿੱਕਾ ਤੇ ਹੋਰ ਵੀ ਬਹੁਤ ਸਾਰੀ ਵੈਰਾਇਟੀ।
ਕਾਲ ਕਰੋ ਮਿਸਟਰ ਰਾਮ ਨੂੰ 905-230-8800। ਅੱਜ ਹੀ ਪਹੁੰਚੋ ਜਨਕ ਜੁਐਲਰ, 60 ਕੋਟਰਲ ਬੁਲੇਵਾਰਡ, ਬ੍ਰੈਂਪਟਨ। ਜਨਕ ਜੁਐਲਰ, ਕਾਲ ਕਰੋ 9052308800।
ਸਨੀ ਬੇਟਾ, ਤੇਰਾ ਟਰੱਕ ਕਿੱਥੇ ਹੈ?
ਬਾਬੂ ਜੀ, ਮੈਂ ਆਪਣੀ ਗੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਮੈਂ ਨਿਕਲਾ ਗੱਡੀ ਲੈ ਕੇ, ਰਸਤੇ ਵਿੱਚ ਇੱਕ ਮੋੜ ਆਇਆ, ਮੋੜ ਤੇ ਲਿਖਾ ਤਾ ਗਿਲ ਟਰੱਕ, ਮੈਂ ਉੱਥੇ ਆਪਣੀ ਗੱਡੀ ਛੋੜ ਆਇਆ।
ਗਿਲ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਨੇ ਤੁਹਾਡੇ ਟਰੱਕ ਦੀ ਤਸੱਲੀ ਬਖਸ਼ ਰਿਪੇਅਰ, ਉਹ ਵੀ ਵਾਜਿਬ ਕੀਮਤਾਂ ਤੇ।
ਟਰੱਕਾਂ ਵਾਲੇ ਵੀਰਾਂ ਦੀ ਪੁਰਜ਼ੋਰ ਮੰਗ ਤੇ ਗਿਲ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਨੇ ਖੋਲ ਦਿੱਤੀ ਹੈ ਆਪਣੀ ਨਵੀਂ ਲੋਕੇਸ਼ਨ। ਘੱਟ ਕੀਮਤਾਂ ਉੱਪਰ ਵਧੀਆ ਸਰਵਿਸ ਲੈਣ ਲਈ ਅੱਜ ਹੀ ਪਹੁੰਚੋ 4 Blair Drive, ਬ੍ਰੈਂਪਟਨ,
ਜਾਂ ਕਾਲ ਕਰੋ 905-458-3455, 905-458-3455।
ਤੁਹਾਡੀ ਗੱਡੀ ਕਿਤੇ ਵੱਜ ਗਈ ਹੈ ਤਾਂ ਫਿਰ ਕਾਲ ਕਿਉਂ ਨਹੀਂ ਕਰਦੇ?
ਈਸਟ ਐਂਡ ਵੈਸਟ ਆਟੋ ਬਾਡੀ ਸ਼ਾਪ 22 ਹੋਲਬੂ ਐਵੇਨਿਊ ਬ੍ਰੈਂਪਟਨ। ਕਿਸੇ ਵੀ ਤਰ੍ਹਾਂ ਦਾ ਬਾਡੀ ਵਰਕ, ਡੈਂਟਿੰਗ, ਪੇਂਟਿੰਗ, ਰਸਟ ਪ੍ਰੂਫਿੰਗ, ਚੈਸਟ ਰਿਪੇਅਰ ਦਾ ਕੰਮ ਤੁਹਾਡੀ ਗੱਡੀ ਨੂੰ ਫਿਰ ਤੋਂ ਨਵੀਂ ਲੁੱਕ ਬਣਾ ਕੇ ਦੇਣਗੇ। ਹੁਣੇ ਹੀ ਕਾਲ ਕਰੋ
905-846-7663 905-846-7663 ਈਸਟ ਐਂਡ ਵੈਸਟ ਆਟੋ ਬਾਡੀ ਸ਼ਾਪ।
ਇਹਨਾਂ ਨੂੰ ਮਿਲੋ, ਚੰਗੇ ਭਲੇ ਹੁੰਦੇ ਸੀ, ਗੱਡੀ ਦੇ ਝਟਕੇ ਖਾ ਖਾ ਕੇ ਅੱਜ ਇਹੋ ਜਿਹੇ ਹੋ ਗਏ ਨੇ। ਜੇ ਵੇਲੇ ਸਿਰ ਮਿਸੀਸਾਗਾ ਏਅਰ ਚਾ ਸਪਰਿੰਗ ਵਾਲਿਆਂ ਕੋਲ ਪਹੁੰਚ ਗਏ ਹੁੰਦੇ ਤੇ ਅੱਜ ਇਹ ਦਿਨ ਨਾ ਵੇਖਣਾ ਪੈਂਦਾ।
ਆਪਣੀ ਗੱਡੀ ਦੀ ਸਪਰਿੰਗ ਜੋਬ ਜਾਂ ਸਸਪੈਂਸ਼ਨ ਰਿਪੇਅਰ ਲਈ ਪਹੁੰਚੋ ਮਿਸੀਸਾਗਾ ਏਅਰ ਚਾ ਸਪਰਿੰਗ 1310 ਮਿਡਵੇ ਬੁਲੇਵਾਰਡ ਮਿਸੀਸਾਗਾ। ਕਾਲ ਮਾਈ 905-564-1071
905-564-1071 ਤੇ।
Stephen Furniture Big Boxing Week Sale.
Is Stephen Furniture the Brampton at the Bolton location te pao up to 90% discount. Purchase any item and get a free gift. 8-piece solid wood bedroom set only $11.99. 7-piece modern glass dining table set only $6.99. 2-piece fabric sectional suite only $4.99. Modern glass coffee table only $1.29. Big Boxing Day Door Crusher Event te pao special gift only at Stephen Furniture the dono location te. For Steels location in Brampton 905-790-0560 ਤਾਂ ਯਾਦ ਰੱਖੋ ਸਟੀਫਨ ਫਰਨੀਚਰ ਬਿਗ ਬਾਕਸਿੰਗ ਵੀਕ ਸੇਲ।
ਯਾਰ ਵਿਕਾਸ, ਮੈਂ ਪ੍ਰੋਪਰਟੀ ਚ ਇਨਵੈਸਟ ਕਰਨਾ ਚਾਹੁੰਦਾ ਪਰ ਸਮਝ ਨਹੀਂ ਆਉਂਦੀ ਕਾਲ ਕਿਹਨੂੰ ਕਰਾਂ।
ਓਏ ਗੁਰਪ੍ਰੀਤ ਮਾਨ ਨੂੰ 416-835-9999।
ਯਾਰ ਮੈਂ ਸੋਚਦਾ ਆਪਣਾ ਪੁਰਾਣਾ ਘਰ ਵੇਚ ਕੇ ਨਾ ਨਵਾਂ ਘਰ ਲੈ ਲਵਾਂ।
ਛੇਤੀ ਕਾਲ ਕਰ ਗੁਰਪ੍ਰੀਤ ਮਾਨ ਨੂੰ।
ਬਈ ਅੱਜ ਦੇ ਦੌਰ ਚ ਵਧੀਆ ਲੋਕੇਸ਼ਨ ਤੇ ਪ੍ਰੋਪਰਟੀ ਕੌਣ ਲੈ ਕੇ ਦਊ?
ਤੁਹਾਡੇ ਘਰ ਤੇ ਦਫ਼ਤਰ ਦੇ ਸੁਪਨੇ ਨੂੰ ਸਾਕਾਰ ਕਰਨਗੇ
ਗੁਰਪ੍ਰੀਤ ਮਾਨ, ਜਿਹੜੇ ਕਿ ਹੋਮ ਲਾਈਫ ਮਿਰਕਲ ਰਿਐਲਿਟੀ ਇੰਕ ਨਾਲ ਕੰਮ ਕਰਦੇ ਨੇ।
ਕਾਲ 416-835-9999 4168359191।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। WTOR 770 ਦੇ ਉੱਤੇ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸੁਰਸਾਜ਼ ਦੇ ਨਾਲ। ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਹੁਣ ਤੁਸੀਂ ਕਹੋਗੇ ਜੀ ਪ੍ਰੋਗਰਾਮ ਤਾਂ ਖਤਮ ਹੋ ਗਿਆ। ਸੋ ਗੁਰਪ੍ਰੀਤ ਮਾਨ ਹੋਣੀ ਆਪਾਂ ਨੇ ਪਿਛਲੇ ਪ੍ਰੋਗਰਾਮ 'ਚ ਵੀ ਗੱਲਬਾਤ ਕੀਤੀ ਸੀਗੀ, ਕੁਛ ਕੁ ਹਫ਼ਤਿਆਂ ਦੇ ਲਈ ਪੰਜਾਬ ਫੇਰੀ ਦੇ ਉੱਤੇ ਗਏ ਹੋਏ ਨੇ ਜੀ। ਸੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਭੁਪਿੰਦਰ ਸਿੰਘ ਖਮਾਣੋ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ ਸੁਰਸਾਜ਼। ਆਸ ਕਰਦਾ ਜੀ ਜ਼ਰੂਰ ਪ੍ਰੋਗਰਾਮ ਦਾ ਜਿਹੜਾ ਜੀ ਆਨੰਦ ਮਾਣੋਗੇ। ਸੋ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਿਸ ਆਗਾ ਏਅਰ ਚਾ ਸਪਰਿੰਗ ਉਹ ਸਪੋਂਸਰ ਕਰਦੇ ਨੇ ਜੀ। ਤੁਸੀਂ ਕਿਸੇ ਵੀ ਤਰ੍ਹਾਂ ਦਾ ਟਰੱਕ ਦਾ ਜਾਂ ਟ੍ਰੇਲਰ ਦੀ ਸਸਪੈਂਸ਼ਨ ਰਿਪੇਅਰ ਕਰਵਾਉਣੀ ਹੋਵੇ ਜਾਂ ਫਿਰ ਸ਼ੌਕ ਸਪਰਿੰਗ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ, ਮਿਸੀਸਾਗਾ ਏਅਰ ਚਾ ਸਪਰਿੰਗ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ। 1310 ਮਿਡਵੇ ਬੁਲੇਵਾਰਡ ਮਿਸੀਸਾਗਾ ਦੇ ਵਿੱਚ ਨੇ। 905-564-1071 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਲੋਇਰ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਹੋਵੇ ਤਾਂ ਮਰੋਕ ਲਾ ਆਫਿਸ, ਕੋਈ ਐਫੀਡੈਵਿਟ ਬਣਾਉਣਾ, ਕੋਈ ਬਿੱਲ ਹੈ, ਕੋਈ ਪਾਵਰ ਆਫ ਅਟਾਰਨੀ ਹੈ, ਰੀਅਲ ਸਟੇਟ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰਾਂਜੈਕਸ਼ਨ ਹੈਗੀ ਹੈ ਤਾਂ ਬਿਪਮਦੀਪ ਸਿੰਘ ਮਰੋਕ ਨੂੰ ਤੁਸੀਂ ਕਾਲ ਕਰ ਲਿਓ। 80 ਮੈਰੀਟਾਈਮ ਓਨਟਾਰੀਓ, ਜਿਹੜਾ ਜੀ ਆਪਾਂ ਨੂੰ ਪਤਾ ਕਿਊਨ ਆਲੇ ਏਅਰਪੋਰਟ ਦੇ ਉੱਤੇ ਜਿਹੜਾ ਪਲਾਜ਼ਾ ਉੱਥੇ ਇਹਨਾਂ ਦਾ ਆਫਿਸ ਹੈਗਾ ਜੀ। 905-790-8100 ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਸੋ ਪਿਛਲੇ ਪ੍ਰੋਗਰਾਮ ਅਸੀਂ ਇਸ ਰੇਡੀਓ ਵਿੱਚ ਆਪਾਂ ਨੇ ਗੱਲਬਾਤ ਜਿਹੜੀ ਕੀਤੀ ਅੱਜ ਦੇ ਦਿਹਾੜੇ ਦੇ ਉੱਤੇ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਬਾਰੇ ਗੱਲਬਾਤ, ਲੋਕਲ ਗੱਲਬਾਤ ਵੀ ਆਪਾਂ ਨੇ ਕੀਤੀ ਸੀਗੀ। ਇੱਕ ਵਿਸ਼ਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਉਹ ਸੀਗਾ ਵੀ ਵੀਰ ਜੀ ਨੇ ਕਾਲ ਕੀਤੀ ਸੀ ਵੀ ਇੱਥੇ ਜਿਹੜੀਆਂ ਜੀ ਮਰਡਰ ਬਹੁਤ ਹੋ ਰਹੇ ਨੇ ਜੀ ਟੀ ਏ ਇਲਾਕੇ ਦੇ ਵਿੱਚ ਜਾਂ ਟੋਲ ਕੈਨੇਡਾ 'ਚ ਦੇਖ ਲਓ, ਜਾਂ ਖੁਦਕੁਸ਼ੀਆਂ ਵੀ ਹੋ ਰਹੀਆਂ ਨੇ। ਪਿੱਛੇ ਜੇ ਇੱਕ ਗੁਜਰਾਤੀ ਜੋੜੇ ਦੀ ਪਹਿਲਾਂ ਉਹਨੇ ਆਪਣੀ ਪਤਨੀ ਨੂੰ ਮਾਰਿਆ, ਸਾਬਕਾ ਪਤਨੀ ਸੀ ਉਹਦੀ, ਔਰ ਫਿਰ ਬਾਅਦ ਦੇ ਵਿੱਚ ਉਸਦੀ ਵੀ ਲਾਸ਼ ਜਿਹੜੀ ਹੈ ਜੀ ਉਹ ਬਰਾਮਦ ਹੋਈ ਹੈ। ਸੋ ਕੀ ਕਾਰਨ ਨੇ, ਘਰਾਂ ਦੇ ਵਿੱਚ ਕਲੇਸ਼ ਦੇ ਕਾਰਨ ਨੇ ਜਾਂ ਫਿਰ ਬਹੁਤ ਸਾਰੇ ਕੇਸ ਸਟੂਡੈਂਟਸ ਦੇ ਵੀ ਸਾਹਮਣੇ ਆ ਰਹੇ ਨੇ ਜੀ, ਕੀ ਗੱਲ? ਕੋਈ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ, ਜਾਂ ਫਿਰ ਆਪਸੀ ਝਗੜੇ ਨੇ, ਜਾਂ ਫਿਰ ਹੋਰ ਕੋਈ ਚੱਕਰਬਾਜ਼ੀ ਹੈਗੀ ਹੈ ਜਿਹਦੇ ਵਿੱਚ ਹੋ ਸਕਦਾ ਲੜਕੀ ਨੂੰ ਲੜਕਾ ਤੰਗ ਕਰਦਾ ਹੋਵੇ, ਲੜਕੇ ਨੂੰ ਲੜਕੀ ਤੰਗ ਕਰਦੀ ਹੋਵੇ, ਕੋਈ ਨਾ ਕੋਈ ਤਾਂ ਮੁੱਦਾ, ਕੁਛ ਨਾ ਕੁਛ ਤਾਂ ਹੋ ਸਕਦਾ ਕਾਰਨ। ਕਿਉਂਕਿ ਜਿੱਥੇ ਆਪਾਂ ਘਰਾਂ ਦੀ ਗੱਲਬਾਤ ਕਰ ਲੈਂਦੇ ਹਾਂ ਵੀ ਘਰਾਂ ਦੇ ਵਿੱਚ ਸਿਚੁਏਸ਼ਨਸ ਇੱਦਾਂ ਦੀ ਆ ਜਾਂਦੀਆਂ, ਬਹੁਤ ਸਾਰੇ ਕੇਸ ਇੱਦਾਂ ਨੂੰ ਦੇਖਣ ਨੂੰ ਮਿਲਦੇ ਨੇ ਵੀ ਬੱਚਿਆਂ ਤੱਕ ਨੂੰ ਕਤਲ ਕਰ ਦਿੱਤਾ ਜਾਂਦਾ, ਬਾਅਦ ਦੇ ਵਿੱਚ ਉਹ ਸਿਰਫਿਰਾ ਇਨਸਾਨ ਵਿਅਕਤੀ ਆ ਚਾਹੇ ਉਹ ਕੋਈ ਔਰਤ ਹੈ ਉਹ ਆਪਣੇ ਆਪ ਨੂੰ ਵੀ ਮਕਾ ਲੈਂਦੇ ਆ, ਉਹਨਾਂ ਦੇ ਵਿੱਚ ਮਾਸੂਮਾਂ ਦਾ ਕੀ ਦੋਸ਼ ਹੋ ਸਕਦਾ। ਸੋ ਇੱਦਾਂ ਦੀ ਗੱਲਬਾਤ ਜ਼ਰੂਰ ਅਗਰ ਤੁਸੀਂ ਕੋਈ ਇਨਪੁੱਟ ਪਾਉਣੀ ਚਾਹੁੰਦੇ ਹੋ 416-620-1778 ਜਿਹੜਾ ਸਟੂਡੀਓ ਦਾ ਨੰਬਰ ਹੈ ਜੀ ਉਹਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਔਰ ਬਹੁਤ ਜਲਦ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਸਾਡੇ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਹੋਣੀ, ਉੱਥੋਂ ਦੀ ਲੋਕਲ ਗੱਲਬਾਤ ਆਪਾਂ ਕਰਾਂਗੇ। ਕੁਛ ਕੁ ਗੱਲਬਾਤ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕਰ ਚੁੱਕੇ ਹਾਂ ਜੀ। ਔਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 416-620-1778 ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਹੈ ਜੀ ਆਲ ਲਿੰਕ ਟਰੈਵਲ ਤੋਂ। ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਹਵਾਈ ਟਿਕਟਾਂ ਲੈਣੀਆਂ ਚਾਹੁੰਦੇ ਹੋ ਤਾਂ ਏਅਰਪੋਰਟ ਔਰ ਕੁਈਨ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਹੈਗਾ, ਜ਼ਰੂਰ ਤੁਸੀਂ ਆਲ ਲਿੰਕ ਟਰੈਵਲ ਦੇ ਸੰਦੀਪ ਬਰਾੜ ਉਹਨਾਂ ਨੂੰ ਤੁਸੀਂ ਜਿਹੜੀ ਹੈ ਜੀ ਉਹ ਕਾਲ ਕਰ ਸਕਦੇ ਹੋ ਜੀ। ਔਰ ਹੋਮ ਲਾਈਫ ਮਰੈਕਰ ਰਿਐਲਟੀ ਦੇ ਜਿਹੜੇ ਬ੍ਰੋਕਰ ਆਫ ਰਿਕਾਰਡ ਜਿਹੜੇ ਅਜੇ ਸ਼ਾਹ ਨੇ ਉਹ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ। 416-809-2555 'ਤੇ ਜਿਹੜੀ ਆ ਉਹ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਸਮਾਂ ਹੋ ਗਿਆ ਆਪਣੇ ਕੋਲ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ, ਮਿਲਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ। ਔਰ ਬ੍ਰੇਕ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਜਿਹੜਾ ਜੀ ਗੀਤ ਤੁਹਾਡੇ ਲਈ ਕਲਿਊ ਕੀਤਾ ਗਿਆ ਜੀ।
ਅਹਿਮਦ ਸ਼ਾਹ ਅਬਦਾਲੀ ਨੇ ਸ਼ਹਿਜ਼ਾਦਾ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਤੇ ਜਹਾਨ ਖਾਨ ਨੂੰ 10,000 ਫੌਜਾਂ ਸਨੇ ਸੈਨਾਪਤੀ ਥਾਪਿਆ। ਜਹਾਨ ਖਾਨ ਨੇ ਆਪਣੇ ਸਹਾਇਕ ਸਾਥੀਆਂ ਸਨੇ ਸ਼੍ਰੀ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਨੂੰ ਪੂਰਨਾ ਆਰੰਭ ਕਰ ਦਿੱਤਾ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਲੱਗ ਪਿਆ। ਜਦੋਂ ਇਸ ਗੱਲ ਦਾ ਪਤਾ ਬਾਬਾ ਦੀਪ ਸਿੰਘ ਜੀ ਨੂੰ ਲੱਗਾ, ਉਹਨਾਂ ਦੇ ਮਾਲਾ ਵਾਲੇ ਹੱਥ ਖੰਡੇ ਉੱਤੇ ਚਲੇ ਗਏ।
ਬਾਪੂ ਮੂਹਰੇ
ਵੈਲਕਮ ਬੈਕ ਸਰੋਤਿਓ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸੁਰਸਾਜ਼, ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਸੋ ਬਿਲਕੁਲ ਜਿਹੜੀਆਂ ਪੰਜਾਬ ਤੋਂ ਖਬਰਾਂ ਤਿਆਰ ਬਰ ਤਿਆਰ ਨੇ, ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਹੋਰੀ। ਸਿੱਧੂ ਸਾਹਿਬ, ਸਵਾਗਤ ਹੈ ਰੇਡੀਓ ਪ੍ਰੋਗਰਾਮ ਸੁਰਸਾਜ਼ ਦੇ ਵਿੱਚ।
ਬਹੁਤ ਮਿਹਰਬਾਨੀ ਬਾਈ ਜੀ, ਧੰਨਵਾਦ ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਠੀਕ ਠਾਕ ਹੋ?
ਬਹੁਤ ਮਿਹਰਬਾਨੀ ਜੀ, ਚੜ੍ਹਦੀ ਕਲਾ।
ਸੋ ਜ਼ਿਆਦਾ ਸਮਾਂ ਆਪਾਂ ਸਰੋਤਿਆਂ ਦਾ ਨਾਲ ਲੈਂਦੇ ਹੋਏ ਆਪਾਂ ਖਬਰਾਂ ਦੇ ਵੱਲ ਜਿਹੜੇ ਜੀ ਉਹ ਰੁੱਖ ਕਰਦੇ ਹਾਂ। ਸਾਰਿਆਂ ਨੂੰ ਪਤਾ ਜੀ, ਦੇਸ਼ ਦੇ ਵਿੱਚ ਜੇ ਵੋਟਾਂ ਦੀ ਗੱਲ ਹੋ ਰਹੀ ਆ, ਹੋਰ ਤਾਂ ਕੁਝ ਨਹੀਂ, ਚਾਹੇ ਇੱਕ ਸੂਬੇ ਦੀ ਗੱਲ ਹੋ ਰਹੀ ਆ, ਦਿੱਲੀ ਦੀ ਗੱਲਬਾਤ ਕਰੀਏ ਤਾਂ ਸਾਰਾ ਮੌਜੂਦਾ ਜਿਹੜੀ ਸੈਂਟਰ ਸਰਕਾਰ ਹੈ, ਜਾਮ ਦਾਮ ਉਹਨਾਂ ਦਾ ਪੂਰਾ ਉੱਥੇ ਦਾ ਉੱਥੋਂ ਲੱਗਿਆ ਹੋਇਆ ਹੈਗਾ। ਸੋ ਉਹਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਬਿਆਨਬਾਜ਼ੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ, ਚਾਹੇ ਬੀਜੇਪੀ ਵਾਲੇ ਕਾਰਨ ਜਾਂ ਕਾਂਗਰਸ ਵਾਲੇ ਕਾਰਨ, ਔਰ ਉਹਨਾਂ ਦਾ ਜਵਾਬ, ਕਿਉਂਕਿ ਬਿਆਨਬਾਜ਼ੀ ਉਹ ਕਰਦੇ ਨੇ, ਜਵਾਬ ਫਿਰ ਜਿਹੜੀ ਮੌਜੂਦਾ ਸਰਕਾਰ ਹੈ ਕੇਜਰੀਵਾਲ ਉਹਨਾਂ ਦੀ ਉਹ ਦਿੰਦੇ ਨੇ। ਪਰ ਹੁਣ ਅਮਿਤ ਸ਼ਾਹ ਉਹਨਾਂ ਨੇ, ਕਿਉਂਕਿ ਜਿਉਂ ਜਿਉਂ ਵੋਟਾਂ ਨੇੜੇ ਆ ਰਹੇ ਨੇ, ਉਹਨਾਂ ਨੇ ਕੁਛ ਨਾ ਕੁਛ ਕਿਹਾ ਜਿਹੜੀਆਂ EVM ਮਸ਼ੀਨਾਂ ਦੇ ਬਾਰੇ ਦੇ ਵਿੱਚ।
ਅਸਲ ਦੇ ਵਿੱਚ ਨਾ ਜੀ, ਬੀਜੇਪੀ ਸਰਕਾਰ ਹੈ ਜਿਹੜੀ, ਉਹ ਜਿਹੜੇ ਤਰੀਕੇ ਨਾਲ ਕੰਮ ਕਰਦੀ ਹੈ ਤੇ ਉਸ ਦੇ ਉੱਤੇ ਸਵਾਲ ਵਿਰੋਧੀਆਂ ਨੇ ਖੜੇ ਕਰਨੇ ਹੁੰਦੇ ਆ। ਦਿੱਲੀ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ। ਧਾਰਾ 370 ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਲੱਗੀ ਟੁੱਟੀ, ਤੇ ਉਸ ਤੋਂ ਬਾਅਦ ਜੋ ਹਾਲਾਤ ਉੱਥੋਂ ਦੇ ਨੇ ਉਹ ਆਪਾਂ ਸਾਰੇ ਜਾਣਦੇ ਹਾਂ। ਇਸ ਤੋਂ ਬਾਅਦ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਤੇ CAA ਆ, ਜਿਹੜਾ ਦੋਨੇ ਮੁੱਦਿਆਂ ਦੇ ਖਿਲਾਫ 40 ਦਿਨ ਤੋਂ ਵੱਧ ਸਮਾਂ ਹੋ ਗਿਆ ਸ਼ਾਹੀਨ ਬਾਗ ਦਿੱਲੀ ਦੇ ਵਿੱਚ ਪ੍ਰੋਟੈਸਟ ਚੱਲਦਾ ਹੈ। 80-80 ਸਾਲ ਦੀਆਂ ਬੀਬੀਆਂ ਉੱਥੇ ਬੈਠੀਆਂ ਹੋਈਆਂ ਨੇ, ਔਰ ਹੁਣ ਦੇਸ਼ ਭਰ ਤੋਂ ਲੋਕ ਉੱਥੇ ਆ ਰਹੇ ਨੇ। ਅੱਜ ਅਮਿਤ ਸ਼ਾਹ ਹੋਰਾਂ ਨੇ ਇਸ ਤਰੀਕੇ ਦਾ ਬਿਆਨ ਦਿੱਤਾ ਕਿ ਜੀ, ਤੁਸੀਂ ਵੋਟਾਂ ਵਾਲੇ ਦਿਨ ਜਿਹੜਾ EVM ਮਸ਼ੀਨ ਦਾ ਬਟਨ ਆ ਨਾ, ਇੰਨੇ ਗੁੱਸੇ ਨਾਲ ਦਬਾਓ ਕਿ ਸ਼ਾਹੀਨ ਬਾਗ ਤੱਕ ਕਰੰਟ ਲੱਗੇ। ਪਰ ਕੱਲ ਹੀ ਜਾਂ ਪਰਸੋਂ ਆਪਾਂ ਕਹੀਏ ਕਿ ਕਪਿਲ ਮਿਸ਼ਰਾ ਜਿਹੜੇ ਇਸੇ ਪਾਰਟੀ ਦੇ ਨੇ, ਬੀਜੇਪੀ ਦੇ ਨੇ, ਉਹਨਾਂ ਨੇ ਇਹ ਗੱਲ ਆਖੀ ਸੀ ਸ਼ਾਹੀਨ ਬਾਗ ਵੱਲ ਗੱਲ ਕਰਕੇ ਕਿ 8 ਤਰੀਕ ਨੂੰ ਭਾਵ 8 ਫਰਵਰੀ ਨੂੰ ਵੋਟਾਂ ਵਾਲੇ ਦਿਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿਚਾਲੇ ਜੰਗ ਹੋਊਗਾ। ਆਪਦੇ ਆਪ ਨੂੰ ਹਿੰਦੁਸਤਾਨ ਕਹਿੰਦੇ ਸੀ, ਸ਼ਾਹੀਨ ਬਾਗ ਚ ਬੈਠੇ ਲੋਕਾਂ ਨੂੰ ਪਾਕਿਸਤਾਨ ਕਹਿੰਦੇ ਸੀ, ਜਾਂ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਕਹਿੰਦੇ ਸੀ। ਉਹਦੇ ਤੇ ਚੋਣ ਕਮਿਸ਼ਨ ਨੇ ਪਾਬੰਦੀ ਵੀ ਲਾਤੀ ਸੀ ਕੁਛ ਸਮੇਂ ਦੇ ਵਾਸਤੇ। ਫਿਰ ਹੁਣ ਇਹ ਜਿਹੜਾ ਨਵਾਂ ਬਿਆਨ ਆਇਆ ਅਮਿਤ ਸ਼ਾਹ ਹੋਰਾਂ ਦਾ, ਚਾਹੀਦਾ ਇਹ ਹੈ ਕਿ ਉਹ ਮਸਲੇ ਹੈ ਜਿਹੜੇ ਹੱਲ ਕੀਤੇ ਜਾਣ, ਜਾਂ ਉਹ ਲੋਕ ਹੈ ਜਿਹੜੇ ਗੁੱਸੇ ਦੇ ਵਿੱਚ ਧਰਨਿਆਂ ਦੇ ਉੱਤੇ ਬੈਠੇ ਨੇ ਪ੍ਰੋਟੈਸਟ ਕਰਦੇ, ਕਿ ਉਹਨਾਂ ਨੂੰ ਭਰੋਸੇ ਚ ਲਿਆ ਜਾਵੇ, ਉਹਨਾਂ ਨੂੰ ਕਨਵਿੰਸ ਕੀਤਾ ਜਾਵੇ, ਉਹ ਹੋ ਨਹੀਂ ਰਿਹਾ। ਤੇ ਇਸ ਤਰੀਕੇ ਦੀ ਜਿਹੜੀ ਨਵੀਂ ਗੱਲਬਾਤ ਹੈ ਇਹ ਹੋ ਰਹੀ ਹੈ, ਤੇ ਸਰਕਾਰ CAA ਨੂੰ ਲੈ ਕੇ ਪੂਰੀ ਤਰ੍ਹਾਂ ਆਪਦੇ ਸਟੈਂਡ ਦੇ ਉੱਤੇ ਖੜੀ ਹੈ। ਬੇਸ਼ੱਕ ਅੰਦਰ ਖਾਤੇ ਬਹੁਤ ਸਾਰਾ ਖਤਰਾ ਵੀ ਹੋਵੇ
ਜੀ। ਸੋ ਸਰੋਤਿਓ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸੁਰਸਾਜ਼, ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਪੰਜਾਬ ਤੋਂ ਸੁਖਨੈਬ ਸਿੰਘ ਸਿੱਧੂ ਹੋਰੀ। ਸੋ ਸਿੱਧੂ ਜੀ, ਇਹ ਤਾਂ ਗੱਲਬਾਤ ਹੋ ਗਈ ਦਿੱਲੀ ਦੀ, ਪੂਰਾ ਜਿਹੜਾ ਜੀ ਮੈਦਾਨ ਹੈ ਇੱਕ, ਕਿਉਂਕਿ ਪਿੜੀ ਹੁੰਦਾ ਜੀ ਜਿੱਥੇ ਹਾਰ ਜਾਂ ਜਿੱਤ ਜਿਹੜੀ ਉਹ ਹੋਣੀ ਹੁੰਦੀ ਹੈਗੀ ਆ। ਸੋ ਆਪਾਂ ਰੁੱਖ ਕਰਦੇ ਹਾਂ ਪੰਜਾਬ ਦੇ ਵੱਲ ਨੂੰ। ਸੋ ਪੰਜਾਬ ਦੇ ਵਿੱਚ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ, ਆਪਾਂ ਨੂੰ ਪਤਾ ਹੀ ਹੈ ਸਾਰਾ, ਕਿਉਂਕਿ ਜਿਹੜਾ ਢੀਂਡਸਾ ਪਰਿਵਾਰ ਹੈ ਆਲਰੇਡੀ ਇੱਕ ਤਰ੍ਹਾਂ ਦਾ ਕੋਈ ਵੱਖ ਹੀ ਹੋ ਚੁੱਕਿਆ ਜੀ। ਸੋ ਉਹਨਾਂ ਨੇ ਵੀ ਕਹਿੰਦੇ ਜੀ ਉਹਨਾਂ ਦੇ ਖੇਮੇ ਦੇ ਵਿੱਚ ਜਾਂ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਬਹੁਤ ਵੱਡੀ ਕੋਈ ਰੈਲੀ ਕਰਨ ਜਾ ਰਹੇ ਆ, ਜਾਂ ਕੀ ਸ਼ਕਤੀ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਜੀ?
ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਯਤਨ ਕਰਨੇ ਪੈ ਰਹੇ ਨੇ, ਕਿਉਂਕਿ ਜ਼ਰੂਰੀ ਵੀ ਨੇ, ਜਦੋਂ ਕੋਈ ਵੀ ਧਿਰ ਤੁਹਾਡੇ ਮੁਕਾਬਲੇ ਦੇ ਵਿੱਚ ਆ ਜਾਵੇ ਤਾਂ ਉਦੋਂ ਫਿਰ ਇਹੋ ਜਿਹਾ ਕੁਛ ਹੁੰਦਾ ਹੈ। ਢੀਂਡਸਾ ਹੋਰਾਂ ਨੂੰ ਵਾਰ ਵਾਰ ਪਾਰਟੀ ਚੋਂ ਕੱਢਣ ਦੀਆਂ ਜਾਂ ਹੋਰ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ। ਹੁਣ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋ ਰਿਹਾ ਸੰਗਰੂਰ ਦੇ ਨੇੜੇ ਤੇੜੇ ਇੱਕ ਵੱਡੀ ਰੈਲੀ ਕਰਨ ਜਾ ਰਹੇ ਹੈ। ਉਹਦਾ ਕਾਰਨ ਇਹੀ ਹੈ ਕਿ ਢੀਂਡਸਾ ਪਰਿਵਾਰ, ਖਾਸ ਕਰਕੇ ਪਰਮਿੰਦਰ ਢੀਂਡਸਾ ਹੋ ਰਿਹਾ, ਜਿਹੜੇ ਕਦੇ ਬਠਿੰਡੇ ਦੇ ਵਿੱਚ ਜਾਂ ਇਹਦੇ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਆਪਦੀ ਸਰਗਰਮੀ ਵਧਾਈ ਬੈਠੇ ਆ, ਕਿ ਉਹਨਾਂ ਨੂੰ ਠੱਲ ਕਿਵੇਂ ਪਾਈ ਜਾਵੇ, ਇੱਕ ਇਹ ਗੱਲ। ਤੇ ਦੂਸਰੀ ਗੱਲ ਇਹ ਜੀ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਆ ਜਿਹੜਾ, ਉਹਨਾਂ ਦੇ ਪ੍ਰਬੰਧਾਂ ਦੇ ਉੱਤੇ ਕਾਬਜ ਹੈ ਜਿਹੜਾ, ਉਹ ਲੰਮੇ ਸਮੇਂ ਤੋਂ ਢੀਂਡਸਾ ਪਰਿਵਾਰ ਹੈ। ਹੁਣ ਜਦੋਂ ਉਹ ਅਕਾਲੀ ਦਲ ਤੋਂ ਹਟ ਗਏ ਨੇ ਜਾਂ ਵੱਖਰੇ ਹੋ ਗਏ ਨੇ, ਤਾਂ ਕੁਛ ਕੁ ਆਗੂ ਆ ਜਿਹੜੇ ਉਹ ਹੁਣ ਰੌਲਾ ਪਾਉਣਾ ਸ਼ੁਰੂ ਕਰਤਾ। ਉਹਨਾਂ ਨੇ ਕੱਲ ਵੀ ਇੱਕ ਬਿਆਨਬਾਜ਼ੀ ਆਈ ਤੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਆਖਿਆ ਕਿ ਜੀ ਢੀਂਡਸਾ ਤੇ ਉਹਦੇ ਨਾਲ ਦੇ ਜਿਹੜੇ ਆ, ਖਾਸ ਕਰਕੇ ਜਾਂ ਢੀਂਡਸਾ ਪਰਿਵਾਰ ਦੇ ਲੋਕ ਆ, ਇਹਨਾਂ ਤੋਂ ਗੁਰਦੁਆਰਾ ਮਸਤੂਆਣਾ ਸਾਹਿਬ ਆ ਜਿਹੜਾ ਉਹ ਆਜ਼ਾਦ ਕਰਾਇਆ ਜਾਵੇ। ਸਵਾਲ ਅਗਲਾ ਹੈ ਭੁਪਿੰਦਰ ਜੀ ਕਿ ਇਦੋਂ ਪਹਿਲਾਂ ਤੁਸੀਂ ਕਿੱਥੇ ਸੁੱਤੇ ਸੀ
ਜੀ?
ਇਹੀ ਗੁਰਦੁਆਰੇ ਦੇ ਉੱਤੇ ਪ੍ਰਬੰਧਾਂ ਦੇ ਉੱਤੇ ਕਾਬਜ ਢੀਂਡਸਾ ਪਰਿਵਾਰ ਪਹਿਲੀ ਵਾਰ ਨਹੀਂ ਹੈ, ਜਾਂ ਉਹ ਆ 10-20 ਦਿਨਾਂ ਤੋਂ ਜਾਂ 6 ਮਹੀਨਿਆਂ ਤੋਂ ਨਹੀਂ, 30 ਸਾਲਾਂ ਤੋਂ ਹੈ। ਉੱਥੋਂ ਦੇ ਜਿਹੜੇ ਵਿਦਿਅਕ ਅਦਾਰੇ ਚੱਲਦੇ ਨੇ, ਅਤਰ ਸਿੰਘ ਮਸਤੂਆਣਾ, ਜਿਹੜੇ ਸੰਤ ਅਤਰ ਸਿੰਘ ਮਸਤੂਆਣਾ, ਉਹਨਾਂ ਦੇ ਪ੍ਰਭਾਵ ਦੇ ਅਧੀਨ ਜਾਂ ਉਹਨਾਂ ਦੇ ਨਾਮ ਦੇ ਹੇਠਾਂ ਚੱਲਦੀ ਉਹ ਸੰਸਥਾ ਸੀ, ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਸਿੱਧੀ ਜਾਂ ਅਸਿੱਧੀ ਦਖਲ ਅੰਦਾਜ਼ੀ ਢੀਂਡਸਾ ਪਰਿਵਾਰ ਦੀ ਸੀ। ਉਦੋਂ ਕਿਉਂ ਨੀ ਬੋਲੇ? ਕਿਉਂਕਿ ਉਦੋਂ ਅਕਾਲੀ ਦਲ ਦੇ ਨਾਲ ਸੀ, ਹੁਣ ਉਹ ਅਕਾਲੀ ਦਲ ਤੋਂ ਹਟਵੇ ਨੇ, ਤਾਂ ਇੱਕ ਧਿਰ ਹੈ ਜਿਹੜੀ ਉਹ ਅਕਾਲੀ ਦਲ ਦੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਚੁੱਕੀ ਹੈ ਇਸ ਤਰੀਕੇ ਨਾਲ। ਸੋ ਕੁੱਲ ਮਿਲਾ ਕੇ ਜੇ ਅਸੀਂ ਇਹ ਆਖੀਏ ਕਿ ਢੀਂਡਸਾ ਜਾਂ ਉਹਨਾਂ ਦੇ ਨਾਲ ਜੁੜਿਆ ਧੜਾ ਹੈ ਉਹ ਬਹੁਤਾ ਦੁੱਧ ਧੋਤਾ ਹੈ, ਤੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੋ ਰਿਹਾ ਵਾਲੇ ਦੁੱਧ ਧੋਤੇ ਹੈ, ਇੱਕੋ ਥਾਲੀ ਦੇ ਚੱਟੇ ਵੱਟੇ ਸਾਰਿਆਂ ਨੇ ਜਤਨ ਹੈ ਜਿਹੜੇ ਜੀ ਉਹ ਸੱਤਾ ਦੇ ਵਿੱਚ ਕਾਬਜ਼ ਰਹਿਣ ਦੇ ਕਰਨੇ, ਹੋਰ ਕਰਨਾ ਕਰਾਉਣਾ ਕੁਛ ਨਹੀਂ।
ਜੀ 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 ਸੋ ਸਰੋਤਿਓ, ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾ ਰਹੀਆਂ ਨੇ ਜੀ। ਸੋ ਤੁਸੀਂ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਪਰਟੀ ਜਾਂ ਖਰੀਦਣੀ ਵੇਚਣੀ ਹੋਵੇ ਤਾਂ ਗੁਰਪ੍ਰੀਤ ਮਾਨ ਉਹਨਾਂ ਦੇ ਨਾਲ ਜਿਹੜਾ ਜੀ ਉਹ ਸੰਪਰਕ ਕੀਤਾ ਜਾ ਸਕਦਾ। ਔਰ ਖਬਰਾਂ ਦੇ ਇਸ ਹਿੱਸੇ ਨੂੰ ਰਿਡਸ ਫਰਨੀਚਰ ਦੇ ਵੱਲੋਂ ਵੀ ਜਿਹੜਾ ਜੀ ਸਪੋਂਸਰ ਕੀਤਾ ਜਾ ਰਿਹਾ। ਸਿੱਧੂ ਸਾਹਿਬ, ਜਿਹੜੀ ਅਗਲੀ ਖਬਰ ਹੈ, ਜੇ ਆਪਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲਬਾਤ ਕੀਤੀ ਹੈ ਤਾਂ ਇਹਨਾਂ ਦੇ ਹੀ ਮਿਨਿਸਟਰ ਨੇ ਜੀ ਜਿਹੜੇ MLA ਜਿੱਤੇ ਹੋਏ ਨੇ, ਸਾਬਕਾ ਮੰਤਰੀ ਰਹੇ ਨੇ ਜੀ ਉਹ ਵਿਰਸਾ ਸਿੰਘ ਬਲਟੋਹਾ। ਸੋ ਉਹਨਾਂ ਦੇ ਵਿਰੁੱਧ ਜਿਹੜਾ ਜੀ ਇੱਕ ਕਤਲ ਦੇ ਕੇਸ ਦਾ ਮਾਮਲਾ ਦਰਜ ਕੀਤਾ ਗਿਆ ਸੀਗਾ। ਸੋ ਹੁਣ ਅਦਾਲਤ ਨੇ ਕੋਈ ਉਹਦੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜੀ?
ਹਿੰਦੁਸਤਾਨ ਟਾਈਮਸ ਦੀ ਇੱਕ ਪੱਤਰਕਾਰ ਹੈ ਜੀ, ਉਸਨੇ ਇਹ ਇਸ਼ੂ ਹੈ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਲਿਆਂਦਾ ਸੀ। ਮਾਮਲਾ ਤਾਂ ਬੇਸ਼ੱਕ 1983 ਦਾ ਹੈ ਕਿ ਪੱਟੀ ਦੇ ਵਿੱਚ ਡਾਕਟਰ ਸੁਦਰਸ਼ਨ ਤ੍ਰੇਹਨ ਉਹਨਾਂ ਦਾ ਕਤਲ ਹੁੰਦਾ ਹੈ, ਉਹਦੇ ਚ ਵਿਰਸਾ ਸਿੰਘ ਬਲਟੋਹਾ ਹੋ ਰਿਹਾ ਜਿਹੜੇ ਉਹਨਾਂ ਦਾ ਨਾਂ ਗੂੰਜਦਾ ਹੈ। 3.5 ਦਹਾਕੇ ਹੋ ਗਏ ਨੇ, ਭਾਵ 35 ਸਾਲ ਦਾ ਸਮਾਂ ਮੰਨ ਸਕਦੇ ਹਾਂ ਆਪਾਂ, ਕਿ ਹਜੇ ਤੱਕ ਉਹਨਾਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕਿਉਂ ਨਹੀਂ ਹੋਈ, ਇਹ ਖ਼ਬਰ ਹੈ। 36 ਵਰੇ ਹੋ ਗਏ ਨੇ, 35 ਵੀ ਨਹੀਂ। ਹੁਣ 14 ਫਰਵਰੀ 2020 ਨੂੰ ਵੈਲੰਟਾਈਨ ਡੇ ਹੋਊਗਾ ਔਰ ਉਸੇ ਦਿਨ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। 37 ਵਰੇ ਪੁਰਾਣੇ ਇਸ ਕੇਸ ਦੇ ਵਿੱਚ ਜਾਂ 36 ਵਰੇ ਪੁਰਾਣੇ ਇਸ ਕੇਸ ਦੇ ਵਿੱਚ ਜਿਹੜੀ ਹੁਣ ਸੁਣਵਾਈ ਹੋਊਗੀ, ਉੱਥੇ ਵਿਰਸਾ ਸਿੰਘ ਬਲਟੋਹਾ ਹੋਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਆ ਸਕਦੀਆਂ। SIT ਨੇ ਆਪਣੀ ਜਾਂਚ ਰਿਪੋਰਟ ਦੇ ਵਿੱਚ ਜਿਹੜੇ ਸਬ ਇੰਸਪੈਕਟਰ ਹੈ ਮੇਜਰ ਸਿੰਘ, ਰਾਮਨਾਥ ਸਿੰਘ, ਪੂਰਨ ਸਿੰਘ, 2-3 ਹੋਰ ਨੇ, ਉਹਨਾਂ ਸਾਰਿਆਂ ਨੂੰ ਕਿਹਾ ਕਿ ਜੀ ਇਹਨਾਂ ਨੇ ਡਿਊਟੀ ਤੋਂ ਕੁਤਾਹੀ ਵਰਤੀ ਹੈ। ਜ਼ਿੰਮੇਵਾਰ ਤਾਂ ਇਹ ਵੀ ਨੇ ਕਿ ਇਹਨਾਂ ਨੇ ਉਦੋਂ ਤੋਂ ਲੈ ਕੇ FIR ਆ ਜਿਹੜੀ ਉਹ ਤਾਂ ਦਰਜ ਕਰ ਲਈ ਸੀ, ਚਲਾਨ ਹਜੇ ਤੱਕ ਪੇਸ਼ ਹੀ ਨਹੀਂ ਕੀਤਾ। ਜੇ ਚਲਾਨ ਪੇਸ਼ ਨਹੀਂ ਕੀਤਾ ਕਿਸੇ ਵਿਅਕਤੀ ਦੇ ਖਿਲਾਫ਼ FIR ਦਰਜ ਹੈ ਤੇ ਉਹ 2 ਵਾਰ ਵਿਧਾਇਕ ਬਣ ਜਾਂਦਾ, ਕਿੱਡੀ ਵੱਡੀ ਗੱਲ ਹੈ। ਇਹਦੇ ਚ ਸਾਨੂੰ ਨੀ ਪਤਾ ਵਿਰਸਾ ਸਿੰਘ ਬਲਟੋਹਾ ਹੋਰੇ ਇਸ ਕੇਸ ਦੇ ਵਿੱਚ ਸ਼ਾਮਲ ਸੀ ਜਾਂ ਨਹੀਂ ਸ਼ਾਮਲ ਸੀ, ਪਰ ਜੇ ਉਹਨਾਂ ਦਾ ਨਾਂ ਬੋਲਦਾ, ਜੇ ਉਹ ਕਲੀਅਰ ਹੀ ਨਹੀਂ, ਜੇ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੀ ਨਹੀਂ ਹੋਈ, ਤੇ ਫਿਰ ਇਹ ਸਾਰਾ ਕੰਮ ਚੱਲਦਾ ਕਿਵੇਂ ਰਿਹਾ? 22 ਅਕਤੂਬਰ 1984 ਦਾ ਘਟਨਾਕ੍ਰਮ ਹੈ ਕਿ ਇਸ ਮਾਮਲੇ ਚ ਮੁਲਜ਼ਮ ਬਣਾਇਆ ਗਿਆ ਸੀ ਵਿਰਸਾ ਸਿੰਘ ਬਲਟੋਹਾ ਹੋਰਾਂ ਨੂੰ। ਉਦੋਂ ਮੋਹਨ ਸਿੰਘ ਧਾਲੀਵਾਲ ਦਾ ਇੱਕ ਅਜੀਤ ਸਿੰਘ ਤੇ ਧਾਲੀਵਾਲ ਦੇ ਹੀ ਜਿਹੜੇ ਹਰਦੇਵ ਸਿੰਘ ਸੀ ਉਹ ਉਹਨਾਂ ਦੇ ਨਾਲ ਨਾਲ ਵਿਰਸਾ ਸਿੰਘ ਬਲਟੋਹਾ ਹੋਰਾਂ ਨੂੰ ਮੁਲਜ਼ਮ ਰੱਖਿਆ ਗਿਆ ਸੀਗਾ ਉਸ ਗਿਣਤੀ ਦੇ ਵਿੱਚ, ਉਸ ਲਿਸਟ ਦੇ ਵਿੱਚ। ਔਰ ਹਰਦੀਪ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੈ 1 ਨਵੰਬਰ 1984 ਨੂੰ ਪਾਈ ਸੀ, ਤੇ ਬਲਦੇਵ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੈ ਜਿਹੜੀ 15 ਨਵੰਬਰ 1984 ਨੂੰ ਪਾਈ ਸੀ। ਪਰ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਦੇ ਉੱਤੇ ਜਿਹੜਾ ਜੂਨ ਦੇ ਵਿੱਚ ਹੁੰਦਾ ਹੈ, ਉਦੋਂ ਵਿਰਸਾ ਸਿੰਘ ਬਲਟੋਹਾ ਹੋ ਰਿਹਾ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਗ੍ਰਿਫਤਾਰ ਹੋਏ ਸੀ, ਤਿਹਾੜ ਜੇਲ੍ਹ 'ਚ ਰਹੇ। ਜਦਕਿ 4 ਜਨਵਰੀ 1985 ਨੂੰ ਵਿਰਸਾ ਸਿੰਘ ਬਲਟੋਹਾ ਹੋਰਾਂ ਨੂੰ ਭਗੌੜਾ ਅਪਰਾਧੀ ਕਰਾਰ ਦੇ ਦਿੱਤਾ ਗਿਆ ਸੀ। ਹੁਣ ਵੱਖਰੀ ਗੱਲ ਇਹ ਹੈ ਕਿ ਨਵੰਬਰ 'ਚ ਕੇਸ ਦਰਜ ਹੁੰਦਾ ਹੈ, ਜੇਲ੍ਹ ਦੇ ਵਿੱਚੋਂ ਹੁੰਦਿਆਂ ਫਿਰ ਵੀ ਉਹਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ। ਇੱਥੇ ਕਈ ਚੀਜ਼ਾਂ ਨੇ ਜਿਹੜੀਆਂ ਇੱਥੇ ਦੇਖਣ ਵਾਲੀਆਂ ਕਿ ਹਰਦੇਵ ਸਿੰਘ ਤੇ ਬਲਦੇਵ ਸਿੰਘ ਹੈ ਜਿਹੜੇ ਉਹ ਇਸ ਮਾਮਲੇ 'ਚੋਂ ਵੱਖ ਕਰ ਦਿੱਤੇ ਗਏ, ਤੇ 6 ਨਵੰਬਰ 1990 ਨੂੰ ਉਹ ਬਰੀ ਵੀ ਹੋ ਗਏ ਕਿਉਂਕਿ ਉਹਨਾਂ ਦੇ ਗਵਾਹ ਮੁੱਕਰ ਗਏ ਸੀ। ਪਰ ਵਿਰਸਾ ਸਿੰਘ ਬਲਟੋਹਾ ਹੋਰਾਂ ਨੂੰ 6 ਮਾਰਚ 1991 'ਚ ਇਸ ਮਾਮਲੇ ਦੇ ਜ਼ਮਾਨਤ ਮਿਲ ਗਈ ਸੀ, ਤੇ ਮਾਮਲਾ ਹਜੇ ਤੱਕ ਚੱਲੀ ਜਾਂਦਾ ਸੀ, ਉਹ ਜ਼ਮਾਨਤ ਤੇ ਸੀਗੇ। ਹੁਣ ਸੁਣਵਾਈ ਹੋਣੀ ਹੈ ਜੀ 14 ਫਰਵਰੀ ਨੂੰ, ਉਦੋਂ ਦੇਖੋ ਕੀ ਕੁਛ ਹੋ ਸਕਦਾ ਹੈ ਵਿਰਸਾ ਸਿੰਘ ਬਲਟੋਹਾ ਦੇ ਖਿਲਾਫ਼।
ਜੀ 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 ਸਿੱਧੂ ਸਾਹਿਬ, ਸੋ ਬੜੇ ਵਧੀਆ ਤਰੀਕੇ ਨਾਲ ਬਰੀਦ ਵਿੱਚ ਬੈਕਗਰਾਊਂਡ ਤੋਂ ਜਾ ਕੇ ਜਿਹੜੀ ਹੈ ਵਿਰਸਾ ਸਿੰਘ ਬਲਟੋਹਾ ਦੇ ਜਿਹੜੇ ਉਹਨਾਂ ਨੇ ਜੋ ਪੁੱਠੇ ਸਿੱਧੇ ਕੰਮ ਕੀਤੇ ਉਹਦੀ ਜਾਣਕਾਰੀ ਆਪਾਂ ਸਰੋਤੇ ਨਾਲ ਸਾਂਝੀ ਕੀਤੀ ਹੈ। ਸਰੋਤਿਓ, ਤੁਹਾਡੇ ਜ਼ਿਹਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਜਵਾਬ ਹੈਗਾ ਸੁਖਨੈਪ ਸਿੰਘ ਸਿੱਧੂ ਉਹਨਾਂ ਦੇ ਨਾਲ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਔਨ ਏਅਰ ਆ ਕੇ, ਤਾਂ 416-620-1778 ਜਿਹੜਾ ਸਟੂਡੀਓ ਦਾ ਨੰਬਰ ਹੈ, 416-620-1778 ਦੇ ਉੱਤੇ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਹੈ। ਖਬਰਾਂ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਨਕ ਜਵੈਲਰ, ਕਿਸੇ ਵੀ ਤਰ੍ਹਾਂ ਦੇ ਕੋਈ ਵੀ ਗਹਿਣੇ ਲੈਣੇ ਹੋਣ ਤਾਂ ਜ਼ਰੂਰ ਤੁਸੀਂ ਜਨਕ ਜਵੈਲਰ ਨੂੰ ਵਿਜ਼ਿਟ ਕਰ ਸਕਦੇ ਹੋ। 60 ਕੋਟਰਲ ਬੁਲੇਵਾਰਡ ਬਰੈਂਪਟਨ ਦੇ ਵਿੱਚ ਨੇ ਜੀ, 905-230 8800 ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਆ। ਔਰ ਇਹਦੇ ਨਾਲ ਨਾਲ ਹਵਾਈ ਟਿਕਟਾਂ ਲੈਣੀਆਂ ਨੇ ਤਾਂ ਔਨਲਾਈਨ ਟਰੈਵਲ ਦੇ ਸੰਦੀਪ ਬਰਾੜ ਉਹਨਾਂ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਆ। ਸੋ ਸਿੱਧੂ ਸਾਹਿਬ ਜਿਹੜੀ ਅਗਲੀ ਖਬਰ ਹੈ, ਸਿਮਰਨਜੀਤ ਸਿੰਘ ਬੈਂਸ ਜਿਹੜੇ ਬੈਂਸ ਭਰਾ ਨੇ ਜੀ ਉਹਨਾਂ ਦੇ ਵਿੱਚੋਂ ਸਿਮਰਨ ਸਿੰਘ ਬੈਂਸ ਹੋਣੀ, ਸੋ ਉਹਨਾਂ ਨੇ ਕੁਛ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਲਾਹ ਦਿੱਤੀ ਹੈ ਕਿਸੇ ਚੀਜ਼ ਦੇ ਬਾਰੇ ਦੇ ਵਿੱਚ, ਕੀ ਸਲਾਹ ਹੈਗੀ ਹੈ?
ਪਾਣੀਆਂ ਦੇ ਮਾਮਲੇ ਦੇ ਉੱਤੇ ਜਿਹੜਾ ਮਸਲਾ ਨਾ ਚੱਲਿਆ ਜੀ ਕਿ ਬੀਤੇ ਦਿਨੀ ਸਰਬ ਪਾਰਟੀ ਮੀਟਿੰਗ ਹੋਈ, ਉੱਥੇ ਕੈਪਟਨ ਅਮਰਿੰਦਰ ਸਿੰਘ ਬਾਅਦ ਦੇ ਵਿੱਚ ਕਹਿੰਦੇ ਕਿ ਲਓ ਜੀ ਅਸੀਂ ਰਾਤੀ ਮੋਹਰ ਪਾਤਾ ਮਤਾ ਕਿ ਹੁਣ ਪੰਜਾਬ ਦਾ ਪਾਣੀ ਹੈ ਉਹ ਹਰਿਆਣੇ ਨੂੰ ਨਹੀਂ ਦੇਣਾ, ਐਸ ਵੀ ਐਲ ਨਹਿਰ ਹੈ ਜਿਹੜੀ ਉਹ ਨਿਕਲ ਲੈਣੀ ਦੇਣੀ ਐਸ ਵਾਈ ਐਲ। ਉਦੋਂ ਪਹਿਲਾਂ ਜਿਹੜੇ ਬੈਂਸ ਭਰਾ ਉਹ ਕਹਿੰਦੇ ਜੀ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਉਹਨਾਂ ਦੀ ਵੀ ਤਾਂ ਆਪਾਂ ਰਾਇਲਟੀ ਲਈਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉੱਥੇ ਮੰਨਿਆ ਕਿ ਜੀ ਦੇਖੋ ਪਹਿਲਾਂ ਤਾਂ ਰਾਇਲਟੀ ਮਿਲਦੀ ਸੀ ਪਰ ਜਦੋਂ ਗੁਲਜ਼ਾਰੀ ਨਾਲ ਨੰਦਾ ਹੋਰੇ ਬਾਜ਼ਾਰ ਦੇ ਵਿੱਚ ਆਏ ਤਾਂ ਉਦੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ, ਉਦੋਂ ਬਾਅਦ ਸਾਨੂੰ ਪੈਸੇ ਨਹੀਂ ਮਿਲਦੇ ਤੇ ਕਾਨੂੰਨ ਤੌਰ ਦੇ ਉੱਤੇ ਅਸੀਂ ਲੈ ਨਹੀਂ ਸਕਦੇ। ਇੱਥੇ ਜਿਹੜੇ ਹੁਣ ਸਿਮਰਜੀਤ ਬੈਂਸ ਹੋਏ ਆ ਉਹਨਾਂ ਨੇ ਇਹ ਗੱਲ ਆਖੀ ਕਿ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਤਾ ਨਹੀਂ ਤੇ ਜਾਂ ਫਿਰ ਉਹ ਜਾਣ ਬੁੱਝ ਕੇ ਟਾਲ ਮਟੋਲ ਕਰ ਰਹੇ ਆ। ਉਹ ਕਹਿੰਦੇ ਆ ਕਿ ਪੰਜਾਬ ਦੀ ਜਿਹੜੇ ਪਾਣੀਆਂ ਦੀ ਵੰਡ ਦੇ ਬਾਰੇ ਟ੍ਰਿਬਿਊਨਲ ਹੈ ਉਹਦੇ ਮੁਤਾਬਕ ਭਾਰਤ ਦੇ ਸੰਵਿਧਾਨ ਦੇ 7ਵੇਂ ਸ਼ਡਿਊਲ ਦੀ 55ਵੀਂ ਧਾਰਾ ਹੈ ਜਿਹੜੀ ਉਹਦੇ ਮੁਤਾਬਕ ਜਿਹੜੀ ਹੈ ਕੇਂਦਰ ਉਦੋਂ ਤਾਂ ਦਖਲ ਅੰਦਾਜ਼ੀ ਕਰ ਸਕਦਾ ਜਦੋਂ ਦਰਿਆਈ ਪਾਣੀ ਹੈ ਜਿਹੜੇ ਉਹ ਅੰਤਰਰਾਜੀ ਹੋਣ, ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਵਿੱਚ ਵਗਦੇ ਹੋਏ ਦਰਿਆਵਾਂ ਦਾ ਝਗੜਾ ਹੋਵੇ। ਜਦੋਂ ਕਿ ਸਤਲੁਜ, ਬਿਆਸ ਤੇ ਰਾਵੀ ਜਿਹਦਾ ਸੰਬੰਧ ਦਿੱਲੀ, ਹਰਿਆਣਾ ਤੇ ਰਾਜਸਥਾਨ ਦੇ ਨਾਲ ਕਿਸੇ ਤਰ੍ਹਾਂ ਵੀ ਨਹੀਂ, ਉੱਥੇ ਕੋਈ ਵੀ ਕੇਂਦਰ ਦੀ ਜਿਹੜੀ ਧਿਰ ਹੈ ਉਹਦਾ ਕੋਈ ਉੱਥੇ ਰੋਲ ਹੀ ਨਹੀਂ, ਕਿਸੇ ਟ੍ਰਿਬਿਊਨਲ ਦਾ ਰੋਲ ਨਹੀਂ। ਇਹ ਤੇ ਪੰਜਾਬ ਦਾ ਹੱਕ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਉਹ ਲੁੱਟ ਰਹੇ ਨੇ ਉਹਦੇ ਪੈਸੇ ਸਾਨੂੰ ਦੇਣੇ ਪੈਂਦੇ ਨੇ। ਉਹਨਾਂ ਨੇ ਨਾਲ ਇਹ ਵੀ ਆਖਿਆ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ ਜਿਹੜਾ ਉਹਨੇ ਚੇਤਾਵਨੀ ਦਿੱਤੀ ਹੈ ਕਿ ਜੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਡਿੱਗਦਾ ਰਿਹਾ ਤਾਂ ਆਉਣ ਵਾਲੇ 10 ਸਾਲਾਂ 'ਚ ਪੰਜਾਬ ਰੇਗਿਸਤਾਨ ਬਣ ਜੂ ਤੇ ਪੰਜਾਬ ਨੂੰ ਅਟਲ ਜਲ ਯੋਜਨਾ ਉਸ ਤੋਂ ਬਾਹਰ ਕਰ ਦਿੱਤਾ ਗਿਆ। ਔਰ ਇੱਥੇ ਗਜਿੰਦਰ ਸਿੰਘ ਸ਼ੇਖਾਵਤ ਦੇ ਘਰ ਦਾ ਦਿੱਲੀ ਦੇ ਵਿੱਚ ਲੋਕ ਇਨਸਾਫ਼ ਪਾਰਟੀ ਨੇ ਆਖਿਆ ਕਿ ਅਸੀਂ ਘਰਾਓ ਕਰਾਂਗੇ। ਇੱਥੇ ਮੈਂ ਨਾਲ ਦੱਸ ਰਿਹਾ ਜੀ ਕਿ ਅਟਲ ਜਲ ਯੋਜਨਾ ਜਿਹੜੀ ਉਹ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੁੰਦੇ ਸੀ ਸਾਡੇ, ਉਹਨਾਂ ਦੇ ਨਾਂ ਦੇ ਉੱਤੇ ਇੱਕ ਯੋਜਨਾ ਬਣਾਈ ਗਈ ਹੈ। ਕੁਛ ਸੂਬੇ ਹੈ ਜਿੱਥੇ ਪਾਣੀ ਦਾ ਪੱਧਰ ਬਹੁਤ ਮਾੜਾ ਹੈ ਜਾਂ ਨੀਵਾਂ ਹੋ ਰਿਹਾ, ਉਹਨਾਂ ਦੇ ਵਾਸਤੇ ਯੋਜਨਾ ਦੇ ਤਹਿਤ ਫੰਡਿੰਗ ਕੀਤੀ ਜਾ ਰਹੀ ਹੈ ਕਿ ਇੱਥੇ ਜਿਹੜਾ ਪਾਣੀ ਦਾ ਬੰਦੋਬਸਤ ਉਹ ਕੀਤਾ ਜਾਵੇ। ਦੂਜੇ ਪਾਸੇ ਪੰਜਾਬ ਹੈ ਜਿਹੜਾ ਵੰਜਰ ਹੋ ਰਿਹਾ, ਇਹਦੇ ਵਾਸਤੇ ਕੁਛ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇੱਕ ਦਿਨ ਗੱਲ ਆਖੀ ਸੀ ਕਿ ਜੀ ਅਸੀਂ ਕੇਂਦਰ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਤੇ ਹੁਣ ਜਿਹੜਾ ਸਲੂਕ ਪੰਜਾਬ ਦੇ ਨਾਲ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਬੈਂਸ ਭਰਾ ਜਿਹੜੇ ਉਹ ਕਹਿੰਦੇ ਕਿ 18 ਫਰਵਰੀ ਵਾਲੇ ਦਿਨ ਅਸੀਂ ਉੱਥੇ ਦਿੱਲੀ ਦੇ ਵਿੱਚ ਘਰਾਓ ਕਰਾਂਗੇ ਕੇਂਦਰੀ ਜਲ ਸਰੋਤ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦੇ ਘਰ ਦਾ, ਤੇ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਵੀ ਸਵਾਲ ਖੜਾ ਕਰਤਾ ਕਿ ਉਹ ਹਰਿਆਣੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਕਿਉਂ ਨਹੀਂ ਮੰਗ ਸਕਦੇ। ਅਸਲ ਦੇ ਵਿੱਚ ਗੱਲ ਭੁਪਿੰਦਰ ਜੀ ਇਹ ਵੀ ਹੈ ਕਿ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਸਰਕਾਰ ਕਿਹਦੀ ਹੈ? ਕਾਂਗਰਸ ਦੀ। ਪੰਜਾਬ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ ਔਰ ਜੇ ਉੱਥੇ ਕਿਸੇ ਹੋਰ ਧਿਰ ਦੀ ਵੀ ਸਰਕਾਰ ਹੋਵੇ ਤਾਂ ਮੈਨੂੰ ਇਹ ਲੱਗਦਾ ਕਿ ਹਾਈ ਕਮਾਂਡ ਦੇ ਹੁਕਮ ਦੇ ਅਧੀਨ ਚੱਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਹੋ ਰਿਹਾ ਇਹੋ ਜਿਹਾ ਫੈਸਲਾ ਲਈ ਨਹੀਂ ਸਕਦੇ। ਇਹਦੇ ਫੈਸਲੇ ਲੈਣ ਦੇ ਵਾਸਤੇ ਸਾਨੂੰ ਕੋਈ ਸਟੇਟ ਲੈਵਲ ਦੀ ਪਾਰਟੀ ਚਾਹੀਦੀ ਹੈ ਔਰ ਸਟੇਟ ਲੈਵਲ ਦੀ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਉਹ ਅਕਾਲੀ ਦਲ ਬਾਦਲ ਵਰਗੀ ਵੀ ਨਾ ਹੋਵੇ।
ਸੁਖਨਾ ਜੀ ਤੁਸੀਂ ਖੇਤਰੀ ਪਾਰਟੀ ਦੀ ਗੱਲਬਾਤ ਕੀਤੀ ਹੈ, ਘਮਸਾਣ ਸਾਰੇ ਕਿਤੇ ਪਿਆ ਹੋਇਆ। ਆਪਾਂ ਗੱਲਬਾਤ ਕਰਦੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹਦੇ ਵਿੱਚ ਜਿਹਨਾਂ ਨੂੰ ਟਕਸਾਲੀ ਕਿਹਾ ਜਾਂਦਾ ਉਹ ਵੱਖ ਹੋਏ ਨੇ, ਢੀਂਡਸਾ ਪਰਿਵਾਰ ਵੱਖ ਹੋ ਰਿਹਾ, ਹੋਰ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਔਰ ਇਸੇ ਤਰ੍ਹਾਂ ਜੇ ਕਾਂਗਰਸ ਮੌਜੂਦਾ ਸਰਕਾਰ ਪੰਜਾਬ ਦੀ ਗੱਲਬਾਤ ਕਰੀਏ ਆਪਾਂ ਤਾਂ ਉਹਦੇ ਜਿਹੜੇ ਮੰਤਰੀ ਨੇ ਖਾਸ ਕਰਕੇ ਕਾਂਗਰਸ ਸਰਕਾਰ ਦੇ ਕੈਪਟਨ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਵੀ ਹਰ ਰੋਜ਼ ਜਾਂ ਹਰ ਹਫ਼ਤੇ ਕੋਈ ਨਾ ਕੋਈ ਬਿਆਨਬਾਜ਼ੀ ਆਪਣੀ ਸਰਕਾਰ ਦੇ ਵਿਰੋਧ ਹੀ ਕਰਦੇ ਰਹਿੰਦੇ ਨੇ। ਕਹਿੰਦੇ ਜੀ 3 ਸਾਲ ਦਾ ਜਿਹੜਾ ਸਮਾਂ ਲੰਘ ਚੁੱਕਿਆ ਵੀ ਜਿਹੜਾ ਸਰਕਾਰ ਨੇ ਕੁਛ ਨਹੀਂ ਕੀਤਾ, ਅਸੀਂ ਆਪਣੇ ਇਲਾਕੇ ਨੂੰ ਕਿੱਦਾਂ ਜਵਾਬਦੇਹ ਹੋਈਏ। ਸੋ ਇਹਦੇ ਚੱਲਦੇ ਹੋਏ ਦੋਨਾਂ ਚੀਜ਼ਾਂ ਦੇ ਚੱਲਦੇ ਹੋਏ ਕਿਉਂਕਿ ਵੱਡੀਆਂ ਪਾਰਟੀਆਂ ਇਹ ਨੇ, ਪੁਰਾਣੀ ਇਹ ਬੈਠੇ ਨੇ, ਕੁਛ ਲੱਗਦਾ ਵੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਜਾਂ ਉਹਨਾਂ ਦੇ ਨਾਲ ਜਿੰਨੇ ਬੰਦੇ ਹੈਗੇ ਨੇ ਜਾਂ ਫਿਰ ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ ਜਾਂ ਸਿਮਰਨ ਸਿੰਘ ਬੈਂਸ, ਇਹਨਾਂ ਦਾ ਕੋਈ ਨਾ ਕੋਈ ਗੱਠਜੋੜ ਹੋ ਸਕਦਾ ਜੀ?
ਗੱਠਜੋੜ ਤਾਂ ਲਗਭਗ ਹੋਇਆ ਬਈ ਹੈ ਜੀ, ਇਹਨਾਂ ਦਾ ਗੱਲ ਇਹ ਹੈ ਕਿ ਇਹਨਾਂ ਦੇ ਪੈਰ ਕਿੰਨੇ ਕੁ ਲੱਗਣਗੇ
ਜੀ।
ਸੁਖਦੇਵ ਸਿੰਘ ਢੀਂਡਸਾ ਹੋ ਰਹੇ ਆ ਜਿਹੜੇ ਉਹ ਇਸ ਵਕਤ ਮੋਹਰੀ ਭੂਮਿਕਾ ਨਿਭਾ ਰਹੇ ਆ। ਕੱਲ ਮੈਂ ਲੁਧਿਆਣੇ ਸੀ ਤੇ ਉੱਥੇ ਬਹੁਤ ਸਾਰੇ ਵੋਟ ਲੱਗੇ ਹੋਏ ਸੀ। ਸਵਾਲ ਫਿਰ ਉੱਥੇ ਆ ਜਾਂਦਾ ਕਿ ਜੀ ਪਹਿਲਾਂ ਤੁਸੀਂ ਕਿੱਥੇ ਸੀਗੇ? ਅੱਜ ਕੱਲ ਤੁਹਾਨੂੰ ਬਾਦਲ ਵੀ ਵਿਰੋਧੀ ਲੱਗਣ ਲੱਗ ਗਏ ਨੇ ਜਾਂ ਕੁਛ ਹੋਰ ਲੱਗਣ ਲੱਗ ਗਿਆ, ਸਾਰੀਆਂ ਗੱਲਾਂ ਦੇ ਪਿੱਛੇ ਸਵਾਲ ਕਿਹੜੇ ਨੇ? ਮੈਂ ਇੱਕ ਗੱਲ ਇਹ ਵਾਰ ਵਾਰ ਕਹਿ ਰਿਹਾ ਕਿ ਬਹੁਤ ਸੱਜਣ ਸੋਚਦੇ ਹੋਣਗੇ ਕਿ ਯਾਰ ਇਹ ਢੀਂਡਸਾ ਦੇ ਵਿਰੁੱਧ ਵੀ ਚੱਲੀ ਜਾਂਦੇ, ਅਕਾਲੀਆਂ ਦੇ ਵਿਰੁੱਧ ਵੀ ਚੱਲੀ ਜਾਂਦੇ, ਬਖਸ਼ਦੇ ਕਿਸੇ ਨੂੰ ਵੀ ਨੀ। ਅਸਲ ਦੇ ਵਿੱਚ ਕਾਰਨ ਕੀ ਹੈ ਕਿ ਸਾਡੇ ਜਿਹੜੇ ਸਿਆਸੀ ਲੋਕ ਹੈ ਵਿਸ਼ਵਾਸ ਕਰਨ ਦੇ ਕਾਬਲ ਰਹੇ ਨੀ
ਜੀ।
ਅਸੀਂ ਜਿਹੜੀ ਵੀ ਧਿਰ ਨੂੰ, ਖਾਸ ਕਰਕੇ ਮੈਂ NRI ਸੱਜਣਾਂ ਦੀ ਗੱਲ ਕਰਦਾ, ਤੁਸੀਂ ਇੱਥੋਂ ਬੈਠੇ ਕੁਛ ਹੋਰ ਨੀ ਕਰ ਸਕਦੇ, ਤਾਂ ਪੈਸੇ ਭੇਜ ਦਿਓ ਜਿਹਦੇ ਕੋਲੇ ਭੇਜ ਦਿੰਦੇ ਹੋ, ਅਗਲੇ ਸਾਲ ਉਹ ਕਰਦਾ ਕੀ ਹੈ ਦੁਬਾਰਾ ਫਿਰ ਤੁਹਾਡੇ ਤੋਂ ਝਾਕ ਕਰਦਾ? ਪੰਜਾਬ ਦਾ ਕੋਈ ਮੂੰਹ ਮੱਥਾ ਇਸ ਗੱਲ ਨਾਲ ਸਮਰਦਾ ਨੀ, ਇਸ ਪਾਸੇ ਨਾ ਤੁਰਿਆ ਜਾਵੇ। ਪੰਜਾਬ ਦੇ ਵਿੱਚੋਂ ਇਸ ਵਕਤ ਕੋਈ ਵੀ ਧਿਰ ਇਹੋ ਜਿਹੀ ਨਹੀਂ ਮੈਨੂੰ ਨਜ਼ਰ ਆਉਂਦੀ ਕਿ ਜਿਹੜੀ ਪੰਜਾਬ ਦਾ ਭਲਾ ਕਰ ਸਕੇ। ਹਾਂ, ਆਪਦੀ ਕੁਰਸੀ ਹਥਿਆਉਣ ਦੇ ਵਾਸਤੇ, ਚਾਹੇ ਉਹ ਖਹਿਰਾ ਹੋਵੇ, ਚਾਹੇ ਉਹ ਬੈਂਸ ਭਰਾ ਹੋਣ ਜਾਂ ਆਮ ਆਦਮੀ ਪਾਰਟੀ ਵਾਲੇ ਹੋਣ, ਕੋਈ ਵੀ ਸਮਝੌਤਾ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਹੋ ਸਕਦਾ, ਇਸ ਗੱਲ ਨੂੰ ਤੁਹਾਨੂੰ ਮੰਨਣ ਤੋਂ ਇਨਕਾਰੀ ਨਹੀਂ ਹੋਣਾ ਚਾਹੀਦਾ। ਸਮੇਂ ਸਮੇਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਹੌਲੀ ਹੌਲੀ ਆਪ ਹੀ ਸਵਸਥ ਹੁੰਦੀਆਂ
ਜਾਣਗੀਆਂ। ਸਿੱਧੂ ਸਾਹਿਬ, ਤੁਸੀਂ ਜਿਹੜੀ ਗੱਲਬਾਤ ਕੀਤੀ ਹੈ, NRI ਪੈਸੇ ਭੇਜ ਸਕਦੇ ਨੇ, ਆਪਾਂ ਨੇ ਸਾਰੀਆਂ ਪਾਰਟੀਆਂ ਦੀ ਗੱਲਬਾਤ ਕਰ ਲਈ, ਹੈ ਨਾ ਜੀ, ਹੋ ਸਕਦਾ ਆਮ, ਕਿਉਂਕਿ ਇਹ ਵੀ ਜਿਹੜਾ ਜੀ ਇਲਜ਼ਾਮ ਲੱਗੇ ਸੀ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਨਹੀਂ ਸੀ, ਉਦੋਂ ਇਲੈਕਸ਼ਨ ਆਉਣ ਤੋਂ ਪਹਿਲਾਂ ਦਿੱਲੀ ਦੀ ਇਲੈਕਸ਼ਨ ਆਈ ਸੀ ਜਦੋਂ ਅਰਵਿੰਦ ਕੇਜਰੀਵਾਲ ਹੋਣੀ ਮੁੱਖ ਮੰਤਰੀ ਬਣੇ ਨੇ ਉੱਥੇ ਪਹਿਲਾਂ। ਸੋ ਕਹਿੰਦੇ ਜਿੰਨਾ ਵੀ ਪੰਜਾਬ ਪੈਸਾ ਭੇਜਿਆ ਗਿਆ ਸੀ ਇੱਕ ਯੂਨਿਟ ਕੋਲ ਗਿਆ, ਉਹ ਸਾਰੇ ਦਾ ਸਾਰਾ ਪੈਸਾ ਜੀ ਉਹ ਦਿੱਲੀ ਦੇ ਵਿੱਚ ਲਗਾ ਦਿੱਤਾ ਗਿਆ ਸੀ। ਕੀ ਗੱਲ, ਇਹ ਵੀ ਗੱਲ ਸੱਚੀਆਂ, ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਰਹਿੰਦੇ ਹੋ, ਤੁਹਾਨੂੰ ਵੀ ਸੁਣਨ ਨੂੰ ਮਿਲਿਆ ਹੋਣਗੀਆਂ ਉਸ ਟਾਈਮ ਗੱਲਾਂ?
ਦੇਖੋ ਜੀ, ਉਦੋਂ ਬਹੁਤੇ ਸੱਜਣਾ ਨਾ, ਹੁਣ ਜੇ ਮੈਂ ਗੱਲ ਕਰੂੰਗਾ ਤਾਂ ਅਗਲੇ ਕਹਿੰਦੇ ਤੂੰ ਠਿਆਨੀ ਦਿੱਤੀ ਸੀ, ਮੈਂ ਵੀ ਪੈਸੇ ਦਿੱਤੇ ਸੀ
ਜੀ,
ਪਰ ਮੇਰੇ ਕੋਲ ਰਸੀਦ ਹੈ, ਮੈਂ ਆਪਦੇ ਵਿੱਤ ਮੁਤਾਬਕ ਦਿੱਤੇ ਸੀ, ਮੈਂ $1,000 ਦੇਣ ਵਾਲੇ ਲੋਕਾਂ ਚੋਂ ਨਹੀਂ ਹੈ
ਜੀ।
ਮੈਨੂੰ ਵੀ ਲੱਗਦਾ ਸੀ ਕਿ, ਪਰ ਉੱਥੇ ਕੀ ਸੀ ਕਿ ਜਿਹੜੀ ਮੇਰੀ ਫੰਡਿੰਗ ਸੀ ਉੱਥੇ ਆਪਸ਼ਨ ਸੀ ਸਾਡੇ ਕੋਲ, ਇਹਨਾਂ ਨੇ ਆਮ ਆਦਮੀ ਪਾਰਟੀ ਨੇ ਬਣਾਇਆ ਸੀ ਕਿ ਜੀ ਤੁਸੀਂ ਪੈਸੇ ਕਿੱਥੇ ਦੇਣੇ ਚਾਹੁੰਦੇ, ਓਬਵੀਅਸਲੀ ਮੈਂ ਆਪਦੇ ਹਲਕੇ ਚ ਦੇਊਂਗਾ
ਜੀ,
ਇਹ ਹੋ ਸਕਦਾ ਸੀਗਾ ਉਦੋਂ। ਪਰ ਇਹ ਸੀਗਾ ਇੱਕ ਨੰਬਰ ਦੇ ਵਿੱਚ ਪੈਸਾ ਗਿਆ
ਜੀ,
ਜਿਹੜਾ ਦੋ ਨੰਬਰ ਦੇ ਵਿੱਚ ਗਿਆ ਕਿ ਇੱਥੇ ਕੁਛ ਕੁ ਬੰਦੇ ਆਏ ਜਾਂ ਇੱਥੋਂ ਬੈਠੇ ਕੁਛ ਕੁ ਸੱਜਣਾਂ ਨੇ ਆਪਦੇ ਜਿਹੜੇ ਸਮਰਥਕ ਸੀ, ਸਹਿਯੋਗੀ ਸੀ ਜਾਂ ਜਿਹਨਾਂ ਤੇ ਵਿਸ਼ਵਾਸ ਸੀ ਉਹਨਾਂ ਤੱਕ ਭੇਜਿਆ। ਮੈਂ ਇਹ ਵੀ ਦੱਸਿਆ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ 2,00,000 ਰੁਪਇਆ ਮੈਂ ਵੀ ਜਾ ਕੇ ਦੇ ਕੇ ਆਇਆ ਸੀ, ਕਿਸੇ ਹੋਰ ਸੱਜਣ ਦਾ ਉਹ ਦਿੱਤਾ ਹੋਇਆ ਸੀ, ਮੈਂ ਉਹਦੇ ਨਾਲ ਗਿਆ ਸੀ, ਮੇਰੇ ਕੋਲੇ ਕੈਸ਼ ਨਹੀਂ ਸੀ, ਪਰ ਉਹਨਾਂ ਨੇ ਨਾਲ ਦੀ ਨਾਲ 25,000 ਰੁਪਏ ਦੀਆਂ 8 ਪਰਚੀਆਂ ਪਾੜ ਕੇ ਸਾਨੂੰ ਕਹਿੰਦੇ 8 ਜਣਿਆਂ ਦੇ ਨਾਂ ਦੱਸੋ ਜਿਹਦੇ ਜਿਹਦੇ ਖਾਤੇ 'ਚ ਅਸੀਂ 25,000 ਰੁਪਇਆ ਪਾ ਸਕੀਏ
ਜੀ।
ਇਹ ਤਾਂ ਸੀਗੀ ਉਸ ਬੰਦੇ ਦੀ ਦਿਆਨਤਦਾਰੀ, ਜਿਹੜੇ ਨੇ 25,000 ਰੁਪਏ ਦੀਆਂ 8 ਪਰਚੀਆਂ ਪਾੜੀਆਂ, ਭਾਵ 2,00,000 ਰੁਪਇਆ ਉਹਨੇ ਲਿਆ ਵੀ ਤੇ ਕਬੂਲਿਆ ਵੀ
ਜੀ।
ਹੋਰ ਇਹੋ ਜਿਹੇ ਬਥੇਰਿਆਂ ਨੂੰ ਜਾਣਦੇ ਆ ਕਿ ਜਿਹੜੇ ਲਿਫਾਫਾ ਪਾੜ ਕੇ ਪਾਸੇ ਛੱਡ ਦਿੰਦੇ ਸੀ ਤੇ ਪੈਸੇ ਦੇਸ਼ ਵਿਦੇਸ਼ ਤੋਂ ਜਿਹੜੇ 2017 ਦੇ ਵਿੱਚ ਆਏ ਸੀ ਉਹਨੂੰ ਗੋਲ ਕਰਦੇ ਰਹੇ। ਇਹ ਜਿਹੜਾ ਪੈਸੇ ਵਾਲਾ ਕੰਮ ਸੀ ਉਹ ਥੋੜੇ ਬੰਦਿਆਂ ਦੇ ਹੱਥ ਦੇ ਵਿੱਚ ਆਇਆ ਸੀ, ਸੀਟਾਂ ਤਾਂ ਸਾਰੇ ਥਾਵਾਂ ਤੇ ਲੜੀਆਂ ਜਾ ਰਹੀਆਂ ਸੀ, ਪੰਜਾਬ ਦੇ ਵਿੱਚ ਵੀ ਪੈਸਾ ਗਿਆ, ਦਿੱਲੀ ਦੇ ਵਿੱਚ ਵੀ ਗਿਆ, ਪਰ ਗਿਆ ਗਿਣੇ ਚੁਣੇ ਲੋਕਾਂ ਕੋਲੇ। ਸਾਡੇ ਕੋਲੇ ਇਹ ਗੱਲ ਜ਼ਿਆਦਾ ਧਿਆਨ ਮੰਗਦੀ ਹੈ ਕਿ ਹਰੇਕ ਜਿਹੜਾ ਕੈਂਡੀਡੇਟ ਸੀ ਉਹਦੇ ਕੋਲੇ ਸਹੀ ਤਰੀਕੇ ਨਾਲ ਪੈਸਾ ਨਹੀਂ ਪਹੁੰਚਿਆ, ਔਰ ਇਹ ਪੈਸੇ ਦੇ ਲਾਲਚ ਨੇ ਅੱਗੇ ਜਾ ਕੇ ਕਾਫੀ ਕੁਛ ਨੁਕਸਾਨ ਵੀ ਕੀਤਾ।
ਸੋ ਸਰੋਤਿਓ, ਇਹ ਨਾ ਸੋਚਿਓ ਮਨ ਚ, ਤੁਹਾਨੂੰ ਪਤਾ ਜੇ ਮੈਂ ਅਸੀਸ ਰੇਡੀ ਦੇ ਵਿੱਚ ਵੀ ਆਪਾਂ ਖਬਰਸਾਰ ਗੱਲਬਾਤ ਕਰਦੇ ਹੁੰਦੇ ਹਾਂ, ਜੇ ਸੁਰਸਾਜ ਦੇ ਵਿੱਚ ਅੱਜ ਗੁਰਪ੍ਰੀਤ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਪ੍ਰੋਗਰਾਮ ਕਰ ਰਿਹਾ, ਕੋਈ ਕਿਸੇ ਇੱਕ ਪਾਰਟੀ ਨੂੰ ਕਿਸੇ ਕਦੇ ਟਾਰਗੇਟ ਨਹੀਂ ਕੀਤਾ ਜਾਂਦਾ ਹੈਗਾ, ਮੇਰੀ ਜ਼ੁਬਾਨੀ ਆ, ਮੇਰਾ ਆਪਦੇ ਐਥਿਕਸ ਹੋ ਸਕਦੇ ਨੇ, ਮੇਰਾ ਆਪਦਾ ਸਟਾਈਲ ਹੋ ਸਕਦਾ, ਜਾਂ ਪੱਤਰਕਾਰੀ ਦੇ ਤੌਰ 'ਤੇ ਸੁਖਨੈਪ ਸਿੰਘ ਸਿੱਧੂ ਉਹਨਾਂ ਦਾ ਆਪਦੇ ਵਿਚਾਰ ਹੋ ਸਕਦੇ ਨੇ ਸਭ ਦੇ ਇੰਡੀਵਿਜੁਅਲੀ, ਕਿਉਂਕਿ ਕਈ ਵਾਰ ਕਾਲਰ ਆ ਜਾਂਦੇ ਨੇ ਜੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਾਣੋ, ਸਿਰਫ ਗੱਲ ਇਹ ਸੀਗਾ, ਮੁੱਦਾ ਤਾਂ ਜ਼ਰੂਰ ਸੀਗਾ, ਗੱਲਬਾਤ ਛਿੜੀ ਸੀਗੀ, ਹਾਂ ਕੰਮਾਂ ਤੋਂ ਜੋ ਕੱਲ੍ਹ ਵੀ ਭਾਈ ਸਾਹਿਬ ਨੇ ਮੇਰੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਕੀਤੀ ਸੀ, ਕਹਿੰਦੇ ਜੀ ਦਿੱਲੀ 'ਚ ਮੇਰੇ ਆਪਦੇ ਰੈਲੇਟਿਵ ਪਤਾ ਨਹੀਂ ਬ੍ਰਦਰ ਮੇਰੇ ਰਹਿੰਦੇ ਨੇ ਜੀ, ਕਹਿੰਦੇ ਹਾਂ ਇਹ ਸੱਚੀ ਗੱਲ ਹੈ ਜੀ, ਉੱਥੇ ਕੰਮ ਹੋਇਆ ਔਰ ਦਿਖਿਆ ਵੀ ਹੈਗਾ। ਸੋ ਇਹ ਨਹੀਂ ਕਹਿੰਦੇ ਦਿੱਲੀ ਦੇ ਰਿਜ਼ਲਟ, ਜੇ ਪੂਰੇ ਕੇਂਦਰ ਸਰਕਾਰ ਦਾ ਉੱਥੇ ਜ਼ੋਰ ਲੱਗਿਆ ਹੋਇਆ ਤਾਂ ਕੁਛ ਨਾ ਕੁਛ ਤਾਂ ਹੈਗੀ ਹੈ, ਕਿਉਂ ਸਿੱਧੂ ਸਾਹਿਬ?
ਬਿਲਕੁਲ ਜੀ, ਜੇ ਗੱਡਾ ਡਿੰਗਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਬੀਜੇਪੀ ਦਾ ਕੀਤਾ ਤਾਂ ਉੱਥੇ ਕਾਰਨ ਨਹੀਂ, ਕਿਉਂਕਿ ਆਊਟਪੁੱਟ ਹੈ। ਦੂਸਰੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੇ ਤਰੀਕੇ ਨਾਲ ਉੱਥੇ ਵੋਟਾਂ ਮੰਗੀਆਂ ਜਾਂ ਮੰਗਣੀਆਂ ਸ਼ੁਰੂ ਕੀਤੀਆਂ ਕਿ ਜੇ ਮੈਂ ਕੰਮ ਕੀਤਾ ਤਾਂ ਵੋਟਾਂ ਪਾ ਦਿਓ
ਜੀ।
ਸਾਡੇ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਬਥੇਰੇ ਸਿਆਸਤਦਾਨ ਹੋਣਗੇ, ਕੁਛ ਚੰਗੇ ਵੀ ਹੋਣਗੇ, ਵੱਡੀ ਤਾਦਾਦ ਸਾਡੇ ਕੋਲੇ ਮਾੜੇ ਤੇ ਜਿਹੜੇ ਮੌਕਾ ਪ੍ਰਸਤ ਸਿਆਸਤਦਾਨ ਨੇ ਸਾਰੇ ਦੇਸ਼ ਦੇ ਵਿੱਚ
ਜੀ,
ਕੁਛ ਚੰਗੇ ਆ, ਇੱਥੋਂ ਮੈਂ ਬਚਦਾ ਤੁਸੀਂ ਵੀ ਬਚਦੇ ਹੋ, ਕੁਛ ਤਾਂ ਚੰਗੇ ਹੈਗੇ ਨੇ
ਜੀ ਜੀ।
ਪਰ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਵਾਂਗੂ ਐ ਨੀ ਕੋਈ ਕਹਿੰਦਾ ਕਿ ਭਾਈ ਜੇ ਮੈਂ ਕੰਮ ਚੰਗੇ ਕੀਤੇ ਤਾਂ ਵੋਟ ਪਾਇਓ, ਨਹੀਂ ਤਾਂ ਨਾ
ਪਾਇਓ।
ਉਹਨਾਂ ਨੇ ਜੇ ਉੱਥੇ ਕੋਈ ਆਊਟਪੁੱਟ ਦਿੱਤੀ ਹੈ ਨਾ, ਦੇਖੋ ਸਾਰੇ ਵਾਅਦੇ ਜਿਹੋ ਜਿਹੇ ਉਹਨਾਂ ਨੇ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ
ਜੀ।
ਦੂਜੀ ਗੱਲ ਪਰ ਰਾਜਸੀ ਆਗੂਆਂ ਵਰਗਾ ਕੰਮ ਨਹੀਂ ਉਹਨਾਂ ਦਾ,
ਕਿਉਂਕਿ
ਉਹਨਾਂ ਨੇ ਲੋਕਾਂ ਦੇ ਵਾਸਤੇ ਕੰਮ ਕੀਤਾ ਔਰ ਕਰਕੇ ਦਿਖਾਇਆ, ਜਿਹੜਾ ਉਹਨਾਂ ਦਾ ਪਲੱਸ ਪੁਆਇੰਟ ਹੈ। ਇਸ ਕਰਕੇ ਉਹਨਾਂ ਦੀ ਸ਼ਿਫਟ ਕਰਨੀ ਬਣਦੀ ਹੈ ਜਿਹੜੀ ਗੱਲ।
ਜੀ ਜੀ ਜੀ। ਸੋ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸੁਰ ਸਾਜ਼, ਔਰ ਲਾਈਨਸ ਵੀ ਤੁਹਾਡੀਆਂ ਕਾਲਸ ਆਈ ਜਾ ਰਹੇ ਨੇ, ਸਾਡੇ ਸਪਾਂਸਰ ਵੀ ਸਾਡੇ ਨਾਲ ਜੁੜਦੇ ਰਹਿੰਦੇ ਨੇ, ਸੋ ਲੈ ਲੈਂਦੇ ਆਪਾਂ ਕਾਲ ਜੀ। ਹੈਲੋ ਹੈਲੋ
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ ਆਵਾਜ਼ ਆ ਰਹੀ ਹੈ? ਰੇਡੀਓ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਿਓ। ਹਾਂਜੀ
ਅੱਛਾ ਭਾਜੀ, ਮੇਰੇ ਹਿਸਾਬ ਨਾਲ ਤੇ ਤੁਸੀਂ ਕੋਈ ਟਾਰਗੇਟ ਨਹੀਂ ਇੱਕ ਪਾਰਟੀ ਨੂੰ ਕਰ ਰਹੇ ਹੋ, ਲੇਕਿਨ ਜਿਹੜੀ ਸਚਾਈ ਆ, ਸਚਾਈ ਤੇ ਇਹ ਆ ਵੀ ਸਾਰਿਆਂ ਨੂੰ ਤੁਸੀਂ ਇੱਕ ਕਿਆ ਤੁਸੀਂ ਦੂਸਰੇ ਰੇਡੀਓ ਤੇ ਕਰਦੇ ਭਾਜੀ ਪ੍ਰੋਗਰਾਮ ਜਾਇਜ਼ ਤੇ ਕਰਦੇ, ਪਰ ਮੈਂ ਤੇ ਕਹਿੰਦਾ ਸਾਰਿਆਂ ਨੂੰ ਤੁਸੀਂ ਬੈਲੈਂਸ ਕਰਕੇ ਆ, ਕੋਈ ਇੱਕ ਨੂੰ ਟਾਰਗੇਟ ਕੋਈ ਵੀ ਨੀ ਭਾਜੀ ਤੁਸੀਂ ਕਰਦੇ ਕਿਸੇ ਨੂੰ। ਇਹ ਤੁਸੀਂ ਖਾਮੀਆਂ ਖੂਬੀਆਂ ਦੱਸ ਰਹੇ ਆ ਵੀ ਜਿਹੜਾ ਬੰਦੇ ਨੇ ਇੰਨੇ ਚਿਰ ਰਾਜਨੀਤੀ ਕੀਤੀ ਆ ਉਹਦੀਆਂ ਖੂਬੀਆਂ ਜਾਂ ਮੰਨ ਲਓ ਜਾਂ ਖਾਮੀਆਂ ਕੱਢਣੀਆਂ, ਮੇਰੇ ਹਿਸਾਬ ਨਾਲ ਕੋਈ ਨੀ ਹੈਗਾ, ਕੋਈ ਨੀ ਏਦਾਂ ਨਾ ਸੋਚੋ ਵੀ ਤੁਸੀਂ ਕਿਸੇ ਨੂੰ ਟਾਰਗੇਟ ਕਰਦੇ ਆ। ਵਾਕਿਆ ਭਾਜੀ ਦਿੱਲੀ ਵੀ ਆਪਣੇ ਕਿਤੇ ਮੁੰਡੇ ਨਾਲ ਕੰਮ ਜਿਹੜੇ ਕਰਦੇ ਆ ਤੇ ਉਹ ਵੀ ਸਾਨੂੰ ਕੁਛ ਕਿਤੇ ਨਾ ਕਿਤੇ ਦੱਸਦੇ ਆ ਵੀ ਆਪਣਾ ਵੀ ਜਿਹੜਾ ਕੇਜਰੀਵਾਲ ਨੇ ਕਿਹੜਾ ਵੀ ਉੱਥੇ ਮੁਹੱਲੇ 'ਚ ਆਪਣੇ ਕਲੀਨਿਕ ਖੋਲ੍ਹੇ ਆ ਜਾਂ ਬਿਜਲੀ ਜਾਂ ਪਾਣੀ ਦਾ ਇੰਨਾ ਕੰਮ ਕੀਤਾ, ਜੇ ਇਹ ਤੋਂ ਵੱਧਦਾ ਵੀ ਸਾਡੇ ਪੰਜਾਬ 'ਚ ਹੋ ਜਾਵੇ ਤਾਂ ਭਾਜੀ ਲੋਕੀ ਭੁੱਖੇ ਨਾ ਮਾਰਨ, ਤੇ ਲੋਕੀ ਬਾਹਰ ਆਪਣੇ ਪਿੰਡਾਂ 'ਚੋਂ ਜਾਂ ਸ਼ਹਿਰਾਂ 'ਚੋਂ ਉੱਠ ਕੇ ਇੱਥੇ ਇਧਰੋਂ ਨਾ ਭੱਜਣ। ਸੋ ਇਸ ਕਰਕੇ ਉਹ ਚੀਜ਼ਾਂ ਇਹਨਾਂ ਨੂੰ ਵੀ ਭਾਜੀ ਦਿੰਦੇ, ਇਹਨਾਂ ਤਾਂ ਆਪਣੇ ਭੱਤੇ ਦਿੰਦੇ ਆ, ਕੈਪਟਨ ਨੂੰ ਆਪਣੇ ਭੱਤੇ ਦਿੰਦੇ ਆ, ਇਹਨਾਂ ਕਰੀ ਸੁਣਿਆ ਤੁਸੀਂ ਕਦੇ ਭਾਜੀ ਕਿਸੇ ਮੰਤਰੀ ਦੀ ਤਨਖਾਹ ਰੋਕੀ ਹੋਵੇ ਜਾਂ ਕਿਸੇ MLA ਦੀ ਤਨਖਾਹ ਰੋਕੀ ਹੋਵੇ? ਤਨਖਾਹ ਰੁਕੂਗੀ ਟੀਚਰਾਂ ਦੀ, ਆਮ ਆਪਣੇ ਪੁਲਿਸ ਆ ਜਿਹੜੇ ਸਰਕਾਰੀ ਛੋਟੇ ਵਰਕਰ ਉਹਨਾਂ ਦੀ ਰੁਕੂਗੀ, ਆਪਦੇ ਤਾਂ ਭੱਤੇ ਇਹਨਾਂ ਦੇ ਭਾਜੀ ਵੱਧ ਤੋਂ ਵੱਧ ਚੱਲ ਰਹੇ ਪੂਰੇ। ਤੇ ਭਾਜੀ ਮਾੜਾ ਜਿਹਾ ਜਦੋਂ ਦੱਸੋਗੇ ਵੀ ਇੱਕ MLA ਦੀ ਮੰਥਲੀ ਕਿੰਨੀ ਆ, ਮਿਲਦੇ ਮੰਥਲੀ ਨੂੰ, ਤੇ ਇੱਕ ਮੁੱਖ ਮੰਤਰੀ ਨੂੰ ਆਪਣੇ ਪੰਜਾਬ ਨੂੰ ਮੰਥਲੀ ਕਿੰਨੀ ਪੇ ਹੁੰਦੀ ਇਹਨਾਂ ਦੀ, ਮਾੜਾ ਇਹ ਵੀ ਜ਼ਰੂਰ
ਵਰਕਰਾਂ ਦੀ ਗੱਲ ਹੋ ਗਈ, ਇੰਪਲਾਈਜ਼ ਦੀ ਗੱਲ ਹੋ ਗਈ, ਜਾਂ ਜਿਹੜੇ ਕਿਸਾਨ ਵੀਰਾਂ ਦੇ ਨਾਲ ਜਿਹੜੇ ਮੁਆਵਜ਼ਿਆਂ ਦੀ ਗੱਲ ਹੁੰਦੀ ਹੈ ਜੀ, ਉਹ ਕੈਪਟਨ ਸਰਕਾਰ ਨੇ ਵੀ ਕੀਤੀ ਸੀ, ਉਹ ਅੱਜ ਤੱਕ ਕਿਸੇ ਨੇ ਜਿਹੜੇ ਹੈ ਜੀ ਉਹ ਮੁਆਵਜ਼ੇ ਉਹ ਵੀ ਨਹੀਂ ਦਿੱਤੇ ਹੈਗੇ, ਜਿੱਥੇ ਆਪਾਂ ਵਰਕਰਾਂ ਦੀ ਵੀ ਗੱਲ ਕਰ ਲੈਂਦੇ ਹਾਂ। ਜੀ ਸੁਖਨੈਬ ਜੀ,
ਜਿਹੜੀ ਗੱਲ ਸਾਡੇ ਸਰੋਤਿਆਂ ਨੇ ਕੀਤੀ ਹੈ ਨਾ ਜੀ, ਬੜੀ ਕਮਾਲ ਦੀ ਹੈ, ਕਿਉਂਕਿ ਇੱਥੇ ਇਹੀ ਤਾਂ ਚੀਜ਼ਾਂ ਸੋਚਣ ਵਾਲੀਆਂ ਕਿ ਕਿਹੜੇ ਤਰੀਕੇ ਨਾਲ ਸਾਡੇ ਸਿਆਸਤਦਾਨ ਲਗਾਤਾਰ ਜਿਹੜੀ ਲੋਕਪ੍ਰਿਯ ਆ ਉਹ ਲਾਹੀ ਜਾਂਦੇ ਆ
ਜੀ।
ਕੋਸ਼ਿਸ਼ਾਂ ਇਹ ਹੈ ਕਿ ਮੈਂ ਨਾ ਬਹੁਤ ਮੈਂ ਨਾ 6-7 ਸਾਲ ਪਹਿਲਾਂ ਇੱਕ ਗੀਤ ਵਾਂਗੂ ਕੁਛ ਰਿਕਾਰਡ ਕੀਤਾ ਸੀ ਕਿ ਮਾਰ ਗਈ ਮਹਿੰਗਾਈ ਵਿਰੋਧੀ ਰੌਲਾ ਪਾਉਂਦੇ ਨੇ ਪਰ ਆਪਣੀਆਂ ਤਨਖਾਹਾਂ ਦਾ ਚੁੱਪਚਾਪ ਵਧਾਉਂਦੇ ਨੇ। ਇੱਥੇ ਜਿਹੜੇ ਵੀ ਨੇ, ਮਤਲਬ ਸਰਕਾਰ ਕੋਈ ਵੀ ਹੋਵੇ, ਉਹਦੇ ਜਿਹੜੇ ਅਪੋਜੀਸ਼ਨ ਦੇ ਵਿੱਚ ਲੋਕ ਨੇ ਉਹ ਜਿਹੜੇ ਮਰਜ਼ੀ ਹੋਣ, ਉਹਨਾਂ ਨੇ ਚੁੱਪ ਕਰਕੇ ਆਪਦੀ ਜਿਹੜੀ ਤਨਖਾਹ ਹੈਗੀ ਉਹ ਵਧਾ ਲੈਣੀ ਹੁੰਦੀ ਹੈ ਔਰ ਬੋਲਣਾ ਕੁਛ ਨੀ
ਜੀ।
ਹੁਣ ਇਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੇ ਇਹ ਸਿਆਸਤਦਾਨ ਨੇ ਉਹ ਆਪਦੇ ਫੰਡਾਂ ਦੇ ਮਾਮਲਿਆਂ ਦੇ ਵਿੱਚ ਤਾਂ ਇਕੱਠੇ ਨੇ
ਜੀ,
ਪਰ ਜੇ ਗੱਲ ਹੋਵੇ ਆਮ ਲੋਕਾਂ ਦੀ ਉੱਥੇ ਕੁਛ ਨੀ। ਜਿਵੇਂ ਹੁਣ ਇਹ ਬਾਈ ਜੀ ਹੋਰ ਦੱਸ ਕੇ ਟੀਚਰਾਂ ਦੀ ਗੱਲ ਹੈ, ਉੱਥੇ ਹੋਵੇ ਜਾਂ ਕੁਛ ਹੋਰ ਹੋਵੇ, ਮਸਲੇ ਇਹੀ ਹੈ
ਕਿ
ਇੱਥੇ ਆਪ ਜਿੰਨਾ ਮਰਜ਼ੀ ਤੁਸੀਂ ਆਪਦੀ ਤਨਖਾਹ ਵਧਾ ਲਓ, ਲੋਕਾਂ ਦੇ ਹੱਕਾਂ ਹਕੂਕਾਂ ਦੇ ਬਾਰੇ ਗੱਲ ਨੀ ਕਰਨੀ। ਅੱਗੇ ਇਹ ਸੀ ਕਿ ਹੁਣ 1,20,000 ਰੁਪਏ ਪਲੱਸ ਜਿਹੜੀ ਤਨਖਾਹ ਹੈ ਉਹ ਇੱਕ MLA ਦੀ ਹੋ ਗਈ ਸੀ
ਜੀ,
ਪਰ ਉਦੋਂ ਰੌਲਾ ਪਿਆ
ਜੀ,
ਸਾਰਿਆਂ ਨੇ ਇਹ ਗੱਲ ਆਖੀ ਕਿ ਜੀ ਇਹ ਤਨਖਾਹਾਂ ਜਿਹੜੀਆਂ ਇਹ ਵੱਧ ਗਈਆਂ, ਔਰ ਆਮ ਆਦਮੀ ਪਾਰਟੀ ਦੇ ਕੁਛ ਜਿਹੜੇ ਵਰਕਰ MLA ਨੇ ਪੰਜਾਬ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਇਹ ਤਨਖਾਹ ਹੈ ਜਿਹੜੀ ਉਹ ਵਧੀ ਹੋਈ ਨਹੀਂ ਲੈਣੀ
ਜੀ।
ਹੁਣ ਜੇ ਇਹਦੇ ਉਲਟ ਦੇਖਿਆ ਜਾਵੇ
ਜੀ
ਤਾਂ ਸਾਡੇ ਜਿਹੜੇ CM ਨੇ ਪੰਜਾਬ ਦੇ
ਜੀ,
ਉਹਨਾਂ ਦੀ ਜਿਹੜੀ ਸੈਲਰੀ ਹੈ ਉਹ ਇਸ ਵਕਤ $3200 US
ਜੀ,
$2,30,000 ਰੁਪਇਆ ਬਣਦੀ ਹੈ
ਜੀ,
ਔਰ $2,30,000 ਰੁਪਇਆ ਮੰਥਲੀ ਲੈ ਕੇ ਕਰਦੇ ਕੀ ਨੇ, ਔਰ ਜਿਹੜਾ ਬੰਦਾ ਇੱਥੇ MLA ਬਣ ਜਾਂਦਾ ਇੱਕ ਵਾਰ ਉਹਦੀ ਪੈਨਸ਼ਨ ਲੱਗ ਜਾਂਦੀ ਹੈ, ਜਿੰਨੇ ਵਾਰ ਤੁਸੀਂ 5 ਸਾਲਾਂ ਦੇ ਵਾਸਤੇ ਨੋਮੀਨੇਟ ਹੋਈ ਜਾਂਦੇ ਹੋ ਉਨੇ ਵਾਰ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਲੱਗੀ ਜਾਂਦੀ ਹੈ, ਤੇ 5-5 ਲੱਖ ਰੁਪਏ ਤੱਕ ਸਾਡੇ ਕੋਲੇ ਜਿਹੜੇ MLA ਆ ਉਹ ਪੈਂਦੇ ਨੇ, ਕਿਉਂਕਿ ਜਿਵੇਂ ਬਾਦਲ ਸਾਹਿਬ ਵਰਗੇ ਕਈ ਵਾਰ MLA ਬਣ ਗਏ, 5 ਵਾਰ ਤੋਂ ਵੱਧ ਬਣ ਗਏ ਨੇ ਤੇ ਉਹ ਤੁਹਾਨੂੰ ਪਤਾ ਹੀ ਹੈ ਜੀ, ਹਰੇਕ ਵਾਰ ਉਹਨਾਂ ਦੀਆਂ ਪੈਨਸ਼ਨਾਂ ਲੱਗੀ ਜਾਂਦੀਆਂ, ਹਾਲਾਂਕਿ ਰੌਲਾ ਰੱਪਾ ਵੀ ਪੈਣਾ ਸ਼ੁਰੂ ਹੋਇਆ, ਕੁਛ ਲੋਕਾਂ ਨੇ ਆਵਾਜ਼ ਵੀ ਬੁਲੰਦ ਕਰਨੀ ਸ਼ੁਰੂ ਕੀਤੀ ਹੈ ਕਿ ਇਹਨਾਂ ਨੂੰ ਪੈਨਸ਼ਨ ਕਾਹਦੀ, ਜਿਹੜਾ ਬੰਦਾ ਇੱਕ ਵਾਰੀ ਜਿੱਤਿਆ ਉਹਨੂੰ 5 ਸਾਲਾਂ ਵਾਸਤੇ ਬਣਿਆ, ਉਹਨੂੰ 19 ਦੇਰ ਸੈਲਰੀ ਮਿਲ ਗਈ ਬਹੁਤ ਹੈ, ਪੈਨਸ਼ਨ ਨਹੀਂ ਦੇਣੀ ਚਾਹੀਦੀ। ਪਰ
ਦਿੱਲੀ ਦੇ ਵਿਚ ਤਾਂ ਰਾਮ ਰਾਜੇ ਹੋ ਗਿਆ ਕਹਿੰਦਾ, ਤੇ ਪਰ ਫਿਰ ਉਹ ਫਿਰ ਬੰਦਾ ਦਿੱਲੀ ਤੋਂ ਇੱਥੇ ਕੱਲ ਹੀ ਆਇਆ ਜਿਹੜਾ ਬੰਦਾ ਗੱਲ ਕਰਦਾ ਝੂਠ ਤਾਂ ਚਲੋ ਜਿੰਨਾ ਮਰਜ਼ੀ ਬੋਲੀ ਜਾਓ,
ਫਿਰ ਉਹ ਦਿੱਲੀ ਵਾਪਸ ਕਿਉਂ ਨਹੀਂ ਚੱਲ ਜਾਂਦੇ ਜੇ ਦਿੱਲੀ ਦੇ ਵਿੱਚ ਇੰਨਾ ਹੀ ਸਭ ਕੁਛ ਵਧੀਆ ਹੈਗਾ ਤਾਂ ਫਿਰ ਉਹ ਜਿਹੜੇ ਦਿੱਲੀ ਤੋਂ ਇੱਥੇ ਇਮੀਗ੍ਰੈਂਟ ਆਉਂਦੇ ਉਹ ਵਾਪਸ ਕਿਉਂ ਨਹੀਂ ਚੱਲ ਜਾਂਦੇ? ਪੰਜਾਬ ਵਾਲੇ ਤਾਂ ਚਲੋ ਠੀਕ ਆ ਪੰਜਾਬ 'ਚ ਰਹਿ ਲੈਂਦੇ ਆ ਇੱਥੇ ਉੱਥੇ ਚੰਗੇ ਨਹੀਂ ਹਾਲਾਤ ਉਹ ਏਦਾਂ ਝੂਠ ਚਾਟ ਭਾਜੀ ਜਿੱਦਾਂ ਮਰਜ਼ੀ ਬੋਲੀ ਜਾਓ ਦਿੱਲੀ 'ਚ ਬਹੁਤ ਬੁਰਾ ਹਾਲ ਆ ਮੈਂ ਰੀਸੈਂਟਲੀ ਦਿੱਲੀ ਜਾ ਕੇ ਆਇਆ ਚਾਰ ਚਾਰ ਘੰਟੇ ਦੋ ਕਿਲੋਮੀਟਰ ਜਾਣਾ ਹੋਵੇ ਚਾਰ ਚਾਰ ਘੰਟੇ ਲੱਗ ਜਾਂਦੇ ਉੱਥੇ
ਜੀ ਤੇ
ਪੋਲੂਸ਼ਨ ਦਾ ਇਹ ਹਾਲ ਆ ਵੀ ਪੁੱਛੋ ਕੁਛ ਨਾ ਮੂੰਹ ਤੋਂ ਬਗੈਰ ਪੱਟੀ ਬੰਨੇ ਤੋਂ ਬਗੈਰ ਜਾ ਨਹੀਂ ਹੁੰਦਾ ਬਾਕੀ ਸਕੂਲਾਂ ਨੂੰ ਪੇਂਟ ਪੂੰਟ ਕਰਕੇ ਜੇ ਤੁਸੀਂ ਕਹਿੰਦੇ ਆ ਵੀ ਸਭ ਕੁਛ ਵਧੀਆ ਹੋ ਗਿਆ ਤਾਂ ਫਿਰ ਠੀਕ ਆ ਫਿਰ ਆਪਣੀ ਸੋਚ ਆ ਵੀ ਸਕੂਲ ਨੂੰ ਪੇਂਟ ਕਰ ਲਓ ਜਾਂ ਜੋ ਵੀ ਜਿੱਦਾਂ ਵੀ ਕਰ ਲਓ ਉਹਦੇ ਨਾਲ ਸਕੂਲ ਸੁਧਰ ਗਏ ਤਾਂ ਦੈਟ ਦੇਅਰ ਥਿੰਕਿੰਗ
ਪਰ
ਉਹਦਾ ਆਮ ਬੰਦੇ ਦੀ ਜ਼ਿੰਦਗੀ ਚ ਉੱਥੇ ਜੇ ਤੁਸੀਂ ਕਹੋ ਵੀ ਦਿੱਲੀ ਦੇ ਵਿੱਚ ਬਹੁਤ ਵਧੀਆ ਸੁਧਾਰ ਆ ਗਿਆ ਤਾਂ ਮੈਨੂੰ ਲੱਗਦਾ ਇਹ ਮਿੱਥ ਆ ਬਾਕੀ
ਪਰ ਜੋ ਸਮੀਕਰਨ ਦੇਖ ਰਹੇ ਨੇ ਜੋ ਰੁਝਾਨ ਸਾਹਮਣੇ ਆ ਰਹੇ ਨੇ ਜਾਂ ਆਮ ਲੋਕ ਸੁਖਨੈਬ ਜੀ ਕਿਉਂਕਿ ਤੁਸੀਂ ਮੀਡੀਆ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਹੋ ਚਾਹੇ ਪੇਪਰ ਦੇ ਨਾਲ ਇਲੈਕਟ੍ਰੋਨਿਕ ਮੀਡੀਆ ਹੈਗਾ ਟੀ ਵੀ ਦੇ ਨਾਲ ਹੈਗੇ ਹੋ ਕਿਉਂਕਿ ਬਹੁਤ ਸਾਰੇ ਲੋਕ ਇੰਟਰਵਿਊਜ਼ ਦੇਖਦੇ ਨੇ ਚੈਨਲ ਵੀ ਬਹੁਤ ਸਾਰੇ ਨਿਊਟਰਲ ਹੈਗੇ ਨੇ ਜਿਹੜੇ ਇਹਨਾਂ ਨੇ ਇੰਟਰਵਿਊ ਕੀਤੀਆਂ ਹੋਣਗੀਆਂ ਕੁਛ ਤਾਂ ਲੋਕ ਮਾੜਾ ਮੋਟਾ ਬੋਲਦੇ ਹੀ ਹੋਣਗੇ ਜੀ ਜੀ
ਵੱਡੀ ਗੱਲ ਇਹ ਹੈ ਨਾ ਜੀ ਕਿ ਜੇ ਅਸੀਂ ਅੱਜ ਆਖੀਏ ਕਿ ਦਿੱਲੀ 'ਚ ਕੰਮ ਹੋਇਆ ਜਾਂ ਨਹੀਂ ਹੋਇਆ ਇਹ ਅੱਡ ਗੱਲ ਹੈ ਦਿੱਲੀ ਦੇ ਲੋਕਾਂ ਨੇ 11 ਤਰੀਕ ਨੂੰ ਦੱਸ ਦੇਣਾ ਕਿ ਕੀ ਹੋਇਆ
ਬਸ ਜੀ 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 ਜੀ
8 ਤਰੀਕ ਨੂੰ ਵੋਟਾਂ ਪੈ ਜਾਣੀਆਂ 11 ਨੂੰ ਅਸੀਂ ਦੇਖ ਲਾਂਗੇ ਜੀ
ਜੀ ਜੀ ਜੀ ਜੀ ਜੀ ਸੋ ਜਿਹੜਾ ਜੀ ਵੋਟਾਂ ਰਿਜ਼ਲਟ ਆਏ ਜਾਣਾ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਮੰਚ ਸਭ ਲਈ ਖੁੱਲ੍ਹਾ ਹੈ ਨਿਊਟਰਲ ਹੈ ਕੋਈ ਅਸੀਂ ਇਹ ਨਹੀਂ ਗਾ ਸਾਰੇ ਆਪਣੇ ਵਿਚਾਰ ਰੱਖ ਸਕਦੇ ਨੇ ਜੇ ਵੀਰ ਜੀ ਨੇ ਵਿਚਾਰ ਦਿੱਤੇ ਨੇ ਉਹਨਾਂ ਦੇ ਆਪ ਦੇ ਵਿਚਾਰ ਨੇ ਜੀ ਵਧੀਆ ਗੱਲ ਹੈ ਦਿੱਤੇ ਨੇ ਕਿਉਂਕਿ ਚਲੋ ਉਹਨਾਂ ਦੀ ਇੱਕ ਮੂੰਹੋਂ ਤਾਂ ਚੀਜ਼ ਤਾਂ ਗੱਲ ਨਿਕਲੀ ਵੀ ਜੀ ਮੰਨਿਆ ਪੰਜਾਬ ਦੇ ਹਾਲਾਤ ਤਾਂ ਵਧੀਆ ਨਹੀਂ ਤਾਂ ਇੱਥੇ ਆਉਂਦੇ ਆ ਪਰ ਸਾਰਾ ਹਾਲਾਤ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਸਭ ਨੂੰ ਪਤਾ ਹੀ ਆ ਜੇ ਇਹ ਆਪਾਂ ਗੱਲਬਾਤ ਦਿੱਲੀ ਸਰਕਾਰ ਦੀ ਗੱਲ ਕਰੀਏ ਹਜੇ ਤਾਂ ਥੋੜ੍ਹਾ ਸਮਾਂ ਹੀ ਮਿਲਿਆ 70-70 ਸਾਲ ਜਾਂ 50-50 ਸਾਲ ਹੋ ਗਏ ਸਰਕਾਰਾਂ ਨੂੰ ਪੂਰੇ ਭਾਰਤ ਦੇ ਵਿੱਚ ਰਾਜ ਕਰਦਿਆਂ ਨੂੰ ਸੋ ਉਹਨਾਂ ਨੇ ਵੀ ਕੀ ਕੀਤਾ ਸੋ ਚੱਲਦੇ ਨੈਕਸਟ ਕਾਲ ਵਾ ਹੈਲੋ ਹਾਂਜੀ ਸਤਿ ਸ਼੍ਰੀ
ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
ਜਿਹੜੇ ਪੱਤਰਕਾਰ ਕੋਈ ਗੁੱਸਾ ਕੋਈ ਗੱਲਾਂ ਨੀ ਕਿਉਂਕਿ ਆਪਾਂ ਕਿਹੜਾ ਇੱਥੇ ਕੁਛ ਕਰਨਾ ਆਪਣੇ ਜੋ ਜੋ ਨਤੀਜੇ ਜੋ ਸਾਹਮਣੇ ਆ ਜੋ ਸਿੱਧੂ ਸਾਹਿਬ ਉਹਨਾਂ ਨੇ ਦੱਸਿਆ ਵੀ ਉਹ ਆਏ ਜਾਣੇ ਨੇ ਠੀਕ ਹੈ ਜੀ ਸੋ ਜੋ ਮਨਜ਼ੂਰ ਲੋਕਾਂ ਨੂੰ ਵੀ ਮਨਜ਼ੂਰ ਹੋ ਜਾਣਾ ਜੀ ਕਿਉਂ ਸਿੱਧੂ ਸਾਹਿਬ
ਗੱਲ ਤਾਂ ਇਹ ਹੈ ਨਾ ਜੀ ਕਿ ਅਸੀਂ ਜੋ ਮਰਜ਼ੀ ਕਹੀਏ ਕਿਹਦੀ ਸਰਕਾਰ ਬਣੋ ਕਿਹਦਾ ਕੰਮ ਹੋਇਆ ਜਾਂ ਨਹੀਂ ਹੋਇਆ ਜੇ ਉੱਥੋਂ ਦੇ ਲੋਕਾਂ ਨੂੰ ਕੋਈ ਆਗੂ ਜਚੂਗਾ ਨਾ ਜੀ ਉਹ ਫੇਰ ਹੀ ਚੁਣਿਆ ਜਾਣਾ
ਜੀ ਜੀ ਸੋ ਸਿੱਧੂ ਸਾਹਿਬ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ ਜੀ ਅਗਲੀ ਜਿਹੜੀ ਖਬਰ ਹੈਗੀ ਆ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਅਸੀਂ ਵੀ ਉੱਥੋਂ ਹੀ ਆਏ ਹਾਂ ਜੀ ਅਤੇ ਔਰ ਤੁਸੀਂ ਉੱਥੇ ਰਹਿ ਰਹੇ ਹੋ ਇਹ ਇੱਦਾਂ ਦਾ ਕਲਚਰ ਕੁਛ ਦੇਖਣ ਨੂੰ ਮਿਲਦਾ ਹੁੰਦਾ ਸੀਗਾ ਵੀ ਗੱਡੀਆਂ ਦੇ ਉੱਤੇ ਸਿੱਧੂ ਸਾਹਿਬ ਤੁਸੀਂ ਆਮ ਦੇਖਦੇ ਹੋਵੋਗੇ ਤੁਹਾਡੇ ਜੇ ਤੁਹਾਡੇ ਫੀਲਡ ਦੀ ਗੱਲ ਕਰੀਏ ਗੱਡੀ ਦੇ ਉੱਤੇ ਲਿਖਿਆ ਹੁੰਦਾ ਪ੍ਰੈਸ ਹੁੰਦਾ ਨਾ ਜੀ ਲਿਖਿਆ ਕਈ ਵਾਰ ਜਾਂ ਫਿਰ ਕੋਈ ਐਡਵੋਕੇਟ ਦੇ ਉੱਤੇ ਲਿਖਿਆ ਹੁੰਦਾ ਜਾਂ ਫਿਰ ਕੋਈ VIP ਹੋਵੇ ਸੋ ਇਹਦੇ ਬਾਰੇ ਦੇ ਵਿੱਚ ਕੋਈ ਜਿਹੜਾ ਜੀ ਕੋਈ ਖਬਰ ਸਾਹਮਣੇ ਆ ਰਹੀ ਹੈ ਵੀ ਹੁਣ ਇਹ ਗੱਡੀਆਂ ਦੇ ਉੱਤੇ ਕਹਿੰਦੇ ਜੀ ਇਹ ਜੋ ਵੀ ਲਿਖੂਗਾ ਕੋਈ ਇੱਦਾਂ ਦੀ ਚੀਜ਼ਾਂ ਕਹਿੰਦੇ ਉਹਨਾਂ ਦੀ ਖੈਰ ਨਹੀਂ ਹੈ
ਹਾਈ ਕੋਰਟ ਜਿਹੜੀ ਹੈ ਨਾ ਜੀ ਪੰਜਾਬ ਤੇ ਹਰਿਆਣਾ ਉਹਨੇ ਇਹ ਗੱਲ ਆਖੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੁਛ ਹੈ ਜਿਹੜਾ ਗੱਡੀ ਦੇ ਉੱਤੇ ਕੋਈ ਚਿੰਨ੍ਹ ਜਾਂ ਲਿਖਿਆ ਨਹੀਂ ਜਾ ਸਕੂਗਾ ਬੇਸ਼ੱਕ ਹੁਣ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਕੋਈ ਐਡਵੋਕੇਟ ਪ੍ਰੈਸ ਜਾਂ ਡਾਕਟਰ ਵਗੈਰਾ ਨਹੀਂ ਲਿਖਿਆ ਹੁੰਦਾ ਤੇ ਜੇ ਹੁਣ ਅਸੀਂ ਪੰਜਾਬ ਹਰਿਆਣੇ ਦੀ ਗੱਲ ਕਰੀਏ ਇੱਥੇ ਵੀ ਜੇ ਐਡਵੋਕੇਟ ਹਾਈ ਕੋਰਟ ਜੱਜ ਡਾਕਟਰ ਪ੍ਰਧਾਨ ਪ੍ਰੈਸ ਜਾਂ ਇਹੋ ਜਿਹੇ ਸਟਿੱਕਰ ਲੱਗੇ ਹੋਏ ਤਾਂ ਸਖ਼ਤ ਕਾਰਵਾਈ ਹੋਊਗੀ ਜੀ ਨਾਲ ਉਹਨਾਂ ਨੇ ਆਖਿਆ ਕਿ ਸੰਸਦ ਮੈਂਬਰ ਵਿਧਾਇਕ CA ਮੇਅਰ ਕੌਂਸਲਰ ਚੇਅਰਮੈਨ ਡਾਇਰੈਕਟਰ ਐਡਵੋਕੇਟ ਇਹ ਜਿਹੜਾ ਕੁਛ ਵੀ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਨਾਂ ਜਾਂ ਫਿਰ ਝੰਡਾ ਲਗਾ ਕੇ ਜੇ ਚੱਲਣਾ ਤਾਂ ਇਹੋ ਜਿਹੇ ਪੋਸਟਰ ਸਟਿੱਕਰ ਹੈ ਜਿਹੜੇ ਮੌਕੇ ਦੇ ਉੱਤੇ ਪਾੜ ਦਿੱਤੇ ਜਾਣਗੇ ਕਿਉਂਕਿ ਉਹਨਾਂ ਨੇ ਆਖਿਆ ਕਿ ਇਹ ਉਲੰਘਣਾ ਇੱਕ ਤਰ੍ਹਾਂ ਦੀ ਟ੍ਰੈਫਿਕ ਨਿਯਮਾਂ ਦੀ ਹਾਲਾਂਕਿ ਉਹਨਾਂ ਨੇ ਇਹ ਆਖਿਆ ਕਿ ਸਿਰਫ ਐਂਬੂਲੈਂਸ ਫਾਇਰ ਬ੍ਰਿਗੇਡ ਤੇ ਜਿਹੜੀਆਂ ਆਫ਼ਤ ਦੇ ਨਾਲ ਜੁੜੀਆਂ ਹੋਈਆਂ ਸੇਵਾਵਾਂ ਨੇ ਉਹਨਾਂ ਦੇ ਵਾਹਨਾਂ ਦੇ ਉੱਤੇ ਇਹੋ ਜਿਹੇ ਸਟਿੱਕਰ ਹੈ ਜਿਹੜੇ ਉਹ ਲੱਗ ਸਕਦੇ ਆ ਬਾਕੀ ਹੋਰ ਕਿਸੇ ਦੇ ਉੱਤੇ ਨਹੀਂ ਹੋਣੇ ਪਤਾ ਨੀ ਇਹ ਕਿੰਨਾ ਕੁ ਮੰਨਿਆ ਜਾਊਗਾ ਇੱਕ ਗੱਲ ਹੋਰ ਵੀ ਹੈ ਕੱਲ ਅਸੀਂ ਇੱਧਰੋਂ ਲੰਘ ਰਹੇ ਸੀ ਕਪੂਰਥਲਾ ਸਾਈਡ ਤੋਂ ਸਾਡੀ ਗੱਡੀ ਨੂੰ ਹੱਥ ਦਿੱਤਾ ਜਿਹੜੀ ਸਲੋਅ ਕਰੀ ਮੁੰਡਾ ਨਾਲ ਮੇਰੇ ਚਲਾਉਂਦਾ ਸੀ ਉਹਨਾਂ ਪ੍ਰੈਸ ਪੜਿਆ, ਨਿਘਾਤਾ ਸਾਡੀ ਗੱਡੀ ਨੂੰ। ਮੈਨੂੰ ਕਹਿੰਦਾ ਬਾਈ ਜੀ ਪ੍ਰੈਸ ਦਾ ਕਰਕੇ ਨਿਘਾਤਾ? ਮੈਂ ਕਿਹਾ ਨਹੀਂ, ਇਹਦੇ ਪ੍ਰੈਸ ਨਾ ਇੰਨਾ ਕੁ ਲਿਖਿਆ ਸੀ ਕਿ ਉਹ ਚੁਭਦਾ ਨੀ। ਜੇ ਮੈਂ ਬਹੁਤ ਵੱਡਾ ਲਿਖਿਆ ਹੁੰਦਾ ਫਿਰ ਰੋਕ ਲੈਣਾ ਸੀ, ਕਹਿੰਦੇ ਵੱਡਾ ਕਾਹਤੋਂ ਲਿਖਿਆ ਹੁੰਦਾ? ਮੈਂ ਕਿਹਾ ਜਿੱਡਾ ਕੋਈ ਫਰੋਡ ਬੰਦਾ ਹੁੰਦਾ ਨਾ ਉਹਨੇ ਕਿਸੇ ਚੀਜ਼ ਨੂੰ ਵਧਾ ਚੜਾ ਕੇ ਲਿਖਣਾ ਹੁੰਦਾ। ਸਾਡੇ ਦੇਸ਼ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਆਮ ਚੱਲਦੀਆਂ ਭੁਪਿੰਦਰ ਜੀ, ਕਿ ਜਿਹੜਾ ਬੰਦਾ ਕਿਸੇ ਵੀ ਮੀਡੀਆ ਹਾਊਸ ਨਾਲ ਨਹੀਂ ਹੁੰਦਾ ਜਾਂ ਕਿਸੇ ਕਦਾਈ ਮਾੜਾ ਮੋਟਾ ਕੰਮ ਕਰਦਾ ਹੁੰਦਾ, ਉਹਨੇ ਬਹੁਤ ਵੱਡਾ ਪ੍ਰੈਸ ਲਿਖਿਆ ਹੁੰਦਾ। ਤੇ ਮੇਰੇ ਵਰਗੇ ਨੇ ਕਦੇ ਨਾ ਕਦੇ ਕੋਈ ਟੀਵੀ ਦੇ ਉੱਤੇ ਵਾਈਟ ਦਿੱਤੀ ਹੁੰਦੀ, ਉਹ ਟੀਵੀ ਪ੍ਰੈਸ ਲਿਖੀ ਫਿਰਦਾ ਹੁੰਦਾ। ਪਲੀਜ਼, ਤੁਸੀਂ ਆਪਦੀ ਗੱਡੀ ਦੇ ਉੱਤੇ ਲਿਖ ਹੀ ਨਹੀਂ ਸਕਦੇ, ਪਰਸਨਲ ਗੱਡੀ ਹੈ ਨਾ, ਤੁਸੀਂ ਪਲੀਜ਼ ਨਹੀਂ ਲਿਖ ਸਕਦੇ। ਪਰ ਉਸ ਨੂੰ ਕਦੇ ਵੀ ਇੰਪਲੀਮੈਂਟ ਨਹੀਂ ਕੀਤਾ ਗਿਆ ਭਾਰਤ ਦੇ ਵਿੱਚ। ਇਹਨਾਂ ਦਾ ਚਲਾਣ ਬਣਦਾ ਕਿਉਂਕਿ ਪੁਲਿਸ ਵਾਲਿਆਂ ਨੇ ਚਲਾਣ ਕੱਟਣਾ ਹੁੰਦਾ, ਅਗਲੇ ਕਹਿੰਦੇ ਸਾਡੇ ਤਾਂ ਭਰਾ ਭਤੀਜੇ ਜਿਹੜੇ ਉਹਨਾਂ ਨੇ ਪੁਲਿਸ ਲਿਖਿਆ, ਤਾਂ ਕਰਕੇ ਉੱਥੇ ਵੀ ਢਿੱਲ ਹੋ ਜਾਂਦੀ ਹੈ। ਮੈਨੂੰ ਲੱਗਦਾ ਨਹੀਂ ਕਿ ਇਸ ਕਾਨੂੰਨ ਨੂੰ ਇੰਪਲੀਮੈਂਟ ਲੋਕ ਹੋਣ ਦੇਣਗੇ।
ਜੀ ਸੁਖਨੈਬ ਜੀ, ਆਖਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਉਸ ਤੋਂ ਪਹਿਲਾਂ ਸਰੋਤਿਓ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਤੁਸੀਂ ਗਹਿਣੇ ਖਰੀਦਣੇ ਹੋਣ ਤਾਂ ਜ਼ਰੂਰ ਜਨਕ ਜਵੈਲਰ 60 ਕੌਟਰਲ ਬੁਲੇਵਾਰਡ ਉੱਥੇ ਵਿਜ਼ਿਟ ਕਰਿਓ। ਕਿਸੇ ਵੀ ਤਰ੍ਹਾਂ ਦੀ ਕੋਈ ਡਿਜ਼ਾਈਨਰ ਜਵੈਲਰੀ ਲੈਣੀ ਹੋਵੇ 905-230-3800 ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਹੈ। ਕਿ ਜਿਹੜਾ ਤੁਸੀਂ ਆਪਣੇ ਟਰੱਕਾਂ ਦਾ ਕੋਈ ਵੀ ਜਾਂ ਟ੍ਰੇਲਰ ਦਾ ਸਸਪੈਂਸ਼ਨ ਦੀ ਰਿਪੇਅਰ ਦਾ ਕੰਮ ਕਰਵਾਉਣਾ ਹੋਵੇ, ਮਿਸੀਸਾਗਾ ਏਅਰ ਚਾ ਸਪ੍ਰਿੰਗ 1310 ਮਿਡਵੇ ਬੁਲੇਵਾਰਡ ਮਿਸੀਸਾਗਾ ਦੇ ਵਿੱਚ 905-564-6071 'ਤੇ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਲਾਅ ਆਫਿਸ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਹੋਣ ਤਾਂ ਮਰੋਕ ਲਾਅ ਆਫਿਸ ਬਿਪਮਦੀਪ ਸਿੰਘ ਮਰੋਕ ਨੂੰ ਤੁਸੀਂ ਕਾਲ ਕਰ ਲਿਓ। 80 ਮੈਰੀ ਟਾਈਮ ਓਨਟਾਰੀਓ ਬੁਲੇਵਾਰਡ ਬਰੈਂਪਟਨ ਦੇ ਵਿੱਚ 905-790-8100 ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਗੁਰਪ੍ਰੀਤ ਮਾਨ ਉਹਨਾਂ ਨੂੰ ਕਾਲ ਕਰ ਲਿਓ 416-835-9999 ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਸੁਖਨੈਬ ਜੀ, ਇੱਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਬਾਰੇ 'ਚ, ਚਲੋ ਵਧੀਆ ਖਬਰ ਹੋ ਸਕਦੀ ਹੈ ਵੀ ਪੰਜਾਬ ਦੀ ਕਿਸੇ ਧੀ ਨੇ ਪੰਜਾਬ ਦਾ ਜਿਹੜਾ ਨਾਮ ਰੌਸ਼ਨ ਕੀਤਾ ਜੀ। ਜੀ ਸੁਖਨੈਬ ਜੀ, ਆਵਾਜ਼ ਆ ਰਹੀ ਹੈ ਜੀ? ਹੈਲੋ ਹੈਲੋ। ਸੋ ਸਰੋਤਿਓ ਲੈ ਲੈਣ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਮਿਲਦੇ ਆ ਆਪਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
ਰੇਟ ਫਰਨੀਚਰ ਪੇ ਲੱਗ ਚੁਕੀ ਹੈ
ਪ੍ਰੀ ਬਾਕਸਿੰਗ ਡੇ ਸੇਲ,
ਜਿਸ ਮੇ ਐਸ਼ਲੀ, ਸੀਲੀ, ਮੇਡ ਇਨ ਕੈਨੇਡਾ ਫਰਨੀਚਰ, ਮੈਟ੍ਰਿਸਿਸ ਔਰ ਲਗਜ਼ਰੀ ਏਰੀਆ ਰਗਸ ਪੇ 40-70% ਆਫ। ਆਪ ਕੋਈ ਵੀ ਹਮਾਰੇ ਪਾਸ ਫਾਇਲ ਲੈ ਕੇ ਆਏ, ਕਿਉਂਕਿ ਯਹਾਂ ਪੇ ਪ੍ਰਾਈਸ ਮੈਚ ਨਹੀਂ ਬੀਟ ਕੀ ਜਾਤੀ ਹੈ। ਵੈਬਸਾਈਟ ਰੇਟ ਫਰਨੀਚਰ ਪਲੈਨੇਟ ਡੋਟ ਜੀਏ, ਉਸਕੇ ਫਲਾਇਰ ਸੈਕਸ਼ਨ ਕੋ ਦੇਖ ਲੈ ਯਾ ਹਮਾਰੇ ਫੇਸਬੁੱਕ ਪੇਜ ਕੋ ਦੇਖ ਲੈ। ਯੇ ਹਮ ਗਾਰੰਟੀ ਦੇਤੇ ਹੈ ਕਿ ਆਪ ਰਿਟਸ ਫਰਨੀਚਰ ਪੇ ਏਕ ਆਈਟਮ ਲੈਣੇ ਆਏਂਗੇ, ਚਾਰ ਹੀ ਲੈ ਕੇ ਜਾਏਂਗੇ, ਕਿਉਂਕਿ ਕੰਟੇਨਰਸ ਕੇ ਕੰਟੇਨਰ ਬਾਏ ਕੀਏ ਗਏ ਹੈ, ਤਾਂ ਕਿ ਆਪਕੋ ਸਬਸੇ ਬੈਸਟ ਸਰਵਿਸ, ਸਬਸੇ ਬੈਸਟ ਪ੍ਰੋਡਕਟ ਔਰ ਸਬਸੇ ਬੈਸਟ ਪ੍ਰਾਈਸ ਦੇ ਸਕੇ।
ਮੀਟ ਰੋਹਿਤ ਦਾ ਯੈਸ ਮੈਨ ਐਟ ਰਿਟਸ ਫਰਨੀਚਰ ਪਲੈਨੇਟ, 5200 ਡਿਕਸੀ ਰੋਡ, ਮਿਸਿਸਾਗਾ, ਟੈਲੀਫੋਨ 905-232 ਰਿਟਸ, ਦੈਟ ਇਜ਼ 232-7489। ਵਿਜ਼ਿਟ ritsfurniturplanet.ca।
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ।
ਵੈਲਕਮ ਬੈਕ ਸਰੋਤਿਓ। ਸੋ ਸਾਡੀ ਲਾਈਨ ਜਿਹੜੀ ਹੈ ਜੀ ਉਹ ਕਿਸੇ ਕਾਰਨਾਂ ਕਰਕੇ ਡਰੋਪ ਹੋ ਗਈ ਔਰ ਲਾਈਨ ਕੁਛ ਕੁ ਟੈਲੀਫੋਨ ਦੇ ਵਿੱਚ ਖਰਾਬੀ ਚੱਲ ਰਹੀ ਹੈ ਜੀ। ਸੋ ਜ਼ਰੂਰ ਆਸ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਸੋ ਇਸੇ ਤਰ੍ਹਾਂ ਅਗਰ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਤਾਂ 416-620-1778 ਦੇ ਉੱਤੇ ਜਿਹੜੀ ਹੈ ਜੀ ਤੁਸੀਂ ਔਨ ਏਅਰ ਆ ਕੇ ਗੱਲਬਾਤ ਕਰ ਸਕਦੇ ਹੋ। ਔਰ ਅਗਲੇ ਹਫ਼ਤੇ ਦੁਬਾਰਾ ਤੁਹਾਡੇ ਨਾਲ ਜਿਹੜੀ ਹੈ ਜੀ ਆਪਾਂ ਸਾਂਝ ਪਾਵਾਂਗੇ। ਆਪਣੇ ਕੋਲ 5-6 ਮਿੰਟ ਹੋਰ ਹਜੇ ਬਾਕੀ ਹੈਗੇ ਨੇ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਇੱਥੇ ਲੋਕਲ ਮੁੱਦੇ ਦੇ ਉੱਤੇ ਕਿਸੇ ਦੇ ਇਸ਼ੂ ਦੇ ਉੱਤੇ ਤਾਂ 416-620-1778 ਦੇ ਉੱਤੇ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਆ। ਪਿਛਲੇ ਦਿਨੀ ਆਪਾਂ ਨੇ ਸਾਰਿਆਂ ਨੂੰ ਪਤਾ ਹੈ ਜੀ ਬ੍ਰੈਂਪਟਨ ਦੇ ਵਿੱਚ ਨਿਊਜ਼ ਬਹੁਤ ਵੱਡੀ ਆਈ ਸੀਗੀ, ਕਹਿੰਦੇ ਜੀ ਜਿਹੜੀ ਹੈ ਜੀ ਹੈਲਥ ਨੂੰ ਜਾਂ ਜਿਹੜੀ ਜੀ ਐਮਰਜੈਂਸੀ ਹੈ ਜੀ ਉਹਨਾਂ ਨੇ ਐਲਾਨ ਦਿੱਤੀ ਸੀਗੀ। ਤੁਹਾਨੂੰ ਲੱਗਦਾ ਬੱਸੋਂ ਵੱਧ ਰਹੀ ਹੈ ਔਰ ਜਿਹੜੇ ਜੇ ਹੋਸਪਿਟਲ ਦੀ ਬ੍ਰੈਂਪਟਨ ਦੀ ਗੱਲਬਾਤ ਕਰੀਏ ਉੱਥੇ ਬੈੱਡ ਛੋਟੇ ਪੈ ਰਹੇ ਨੇ ਜਾਂ ਲਾਈਨਅਪ ਬਹੁਤ ਲੰਮੀ ਹੈਗੀ ਆ, ਐਮਰਜੈਂਸੀ ਦੇ ਵਿੱਚ ਬਹੁਤ ਦੇਰ ਖੜ੍ਹਨਾ ਪੈਂਦਾ ਹੈਗਾ, ਕਿਉਂਕਿ ਮੁੱਦਾ ਜਦੋਂ ਇਲੈਕਸ਼ਨਸ ਇੱਥੇ ਐਮ ਪੀ ਦੀਆਂ ਜਾਂ ਐਮ ਪੀ ਪੀ ਦੀਆਂ ਆਉਂਦੀਆਂ ਨੇ ਜਾਂ ਆਪਾਂ ਕੌਂਸਲਰਸ ਦੀ ਗੱਲਬਾਤ ਕਰੀਏ ਉਦੋਂ ਮੁੱਦਾ ਇਹ ਬਣ ਜਾਂਦਾ, ਸਾਰੇ ਬੋਲਦੇ ਨੇ ਕੋਈ ਹਾਮੀ ਨਹੀਂ ਭਰਦਾ, ਬਹੁਤ ਸਾਰੇ ਕੋਈ ਇੱਥੇ ਕੀ ਕਹਿੰਦੇ ਭੁੱਖ ਹੜਤਾਲ 'ਤੇ ਵੀ ਬਹਿੰਦੇ ਨੇ, ਪਰ ਉਹਦਾ ਅਸਰ ਤੁਹਾਨੂੰ ਦੇਖਣ ਨੂੰ ਮਿਲਦਾ ਜਾਂ ਸਿਰਫ ਲੋਲੀਪੋਪ ਹੀ ਦੇ ਦਿੱਤੇ ਜਾਂਦੇ ਨੇ? ਤੁਹਾਨੂੰ ਆਪਣੇ ਆਪ ਨੂੰ ਇਹ ਲੱਗਦਾ ਜਿੰਨੇ ਵੀ ਸਰੋਤ ਤੱਕ ਆਵਾਜ਼ ਜੇ ਬ੍ਰੈਂਪਟਨ ਦੀ ਗੱਲਬਾਤ ਕਰੀਏ ਆਪਾਂ ਵੀ ਇੱਥੇ ਜਿਹੜੀ ਚੀਜ਼ ਹੈ ਜੀ ਇਹ ਹੋਣੀ ਚਾਹੀਦੀ ਹੈ, ਇਹ ਮੁੱਦਾ ਹੈਗਾ ਜਾਂ ਸਿਰਫ ਆਪਾਂ ਨੂੰ ਦਿਖਦਾ? ਸਾਡੇ ਐਮ ਪੀ ਪੀ ਹੈ, ਐਮ ਪੀ ਹੈ, ਕੌਂਸਲਰ ਨੇ, ਮੇਅਰ ਹੈ, ਜਾਂ ਫਿਰ ਰੀਜਨਲ ਕੌਂਸਲਰ ਨੇ ਜਾਂ ਉਹਨਾਂ ਨੂੰ ਨਹੀਂ ਦਿਖਦਾ ਹੈਗਾ। ਜੇ ਲੋੜ ਹੈਗੀ ਆ ਤਾਂ ਤੁਹਾਨੂੰ ਆਪ ਅਗਰ ਕਿਸੇ ਦਾ ਐਕਸਪੀਰੀਅੰਸ ਰਹਿੰਦਾ ਹੋਸਪਿਟਲ ਜਾਣ ਦਾ, ਵੈਸੇ ਤਾਂ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਸਾਰੇ ਸੁੱਖ ਸ਼ਾਂਤੀ ਬਣੀ ਰਹੇ ਜੀ, ਕੋਈ ਪ੍ਰੋਬਲਮ ਨਾ ਆਵੇ। ਪਰ ਜੇ ਚੀਜ਼ਾਂ ਆਉਂਦੀਆਂ ਨੇ, ਲੋਕ ਉੱਥੇ ਜਾਂਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਜਾ ਕੇ ਉੱਥੇ ਇੰਨੀ ਇੰਨੀ ਵੇਟਿੰਗ ਕਰਨੀ ਪੈਂਦੀ ਹੈ ਲੋਕਾਂ ਦੇ ਕਹਿਣ ਦੇ ਅਨੁਸਾਰ, ਜਾਂ ਸਰਵੇ ਵੀ ਜੋ ਆਉਂਦਾ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ 416-620-1778 ਦੇ ਉੱਤੇ ਜਿਹੜੀ ਹੈ ਜੀ ਤੁਸੀਂ ਕੋਈ ਵੀ ਜਿਹੜੀ ਕਾਲ ਕਰ ਸਕਦੇ ਹਾਂ, ਕਿਉਂਕਿ ਆਫਿਸ਼ਲੀ ਜਿਹੜੀ ਹੈ ਬਰੈਂਪਟਨ ਦੀ ਕੌਂਸਲ ਹੈ ਜੀ, ਸੋ ਉਹਨਾਂ ਨੇ ਐਮਰਜੈਂਸੀ ਕੋਸ਼ਿਸ਼ ਜਿਹੜੀ ਇਹ ਕੀਤੀ ਸੀਗੀ ਹੈਲਥ ਦੇ ਰਿਗਾਰਡਿੰਗ। ਹੋ ਸਕਦਾ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਹੋਵੇ ਵੀ ਜਿਹੜੀ ਬੜੀ ਪਰੇਸ਼ਾਨੀ ਜਿਹੜੀ ਹੈ ਲੋਕਾਂ ਨੂੰ ਆ ਰਹੀ ਹੈ, ਪਰ ਉਹਦਾ ਹੱਲ ਕਿਹਨੇ ਕੱਢਣਾ ਜੀ। ਪਿਛਲੇ ਦਿਨੀ ਡਗ ਫੋਰਡ ਹੋਣੀ ਪ੍ਰੀਮੀਅਰ ਜਿਹੜੇ ਓਨਟਾਰੀਓ ਦੇ, ਉਹਨੇ ਇੱਥੇ ਆਏ ਨੇ ਜੀ। ਸੋ ਉਹਨਾਂ ਨੇ ਕ੍ਰਾਈਮ ਦੇ ਚੱਲਦੇ ਹੋਏ ਜੇ ਪੀਲ ਪੁਲਿਸ ਦੀ ਸਹਾਇਤਾ ਦੇ ਲਈ ਉਹਨਾਂ ਨੇ ਮਿਲੀਅਨਸ ਆਫ ਡਾਲਰ ਦਾ ਫੰਡ ਦੇਣ ਦਾ ਜਿਹੜਾ ਐਲਾਨ ਕੀਤਾ, ਔਰ ਉਹਨਾਂ ਦੀ ਉਸ ਤੋਂ ਪਹਿਲਾਂ ਮੀਟਿੰਗ ਜਿਹੜੇ ਜੀ ਬਰੈਂਪਟਨ ਦੇ ਮੇਅਰ ਹੈ ਉਹਨਾਂ ਦੇ ਨਾਲ ਵੀ ਹੋਈ ਹੈ, ਔਰ ਭਰੋਸਾ ਦਿੱਤਾ ਗਿਆ ਹੈ। ਹੁਣ ਦੇਖਦੇ ਹਾਂ, ਕਿਉਂਕਿ ਸਭ ਨੂੰ ਪਤਾ ਹੀ ਹੈ, ਖਬਰਾਂ ਇਹ ਮਿਲਦੀਆਂ ਰਹਿੰਦੀਆਂ ਨੇ ਵੀ ਜਿਹੜੀ ਹੈ ਡਗ ਫੋਰਡ ਔਰ ਬਰੈਂਪਟਨ ਦੇ ਮੇਅਰ ਨੇ ਜੀ, ਸੋ ਥੋੜ੍ਹੀ ਬਹੁਤੀ ਖਿੱਚੋਤਾਣ ਆਪਸ ਦੇ ਵਿੱਚ ਹੈਗੀ ਹੈ, ਉਹਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਵੀ ਜੋ ਫੰਡ ਜਾਂ ਸਹੂਲਤਾਂ ਬਰੈਂਪਟਨ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਉਹ ਆ ਨਹੀਂ ਰਹੀਆਂ। ਸੋ ਕਾਲਰ ਨਾਲ ਜੁੜੇ ਨੇ, ਆਪਾਂ ਉਹਨਾਂ ਨੂੰ ਔਨ ਏਅਰ ਕਰ ਲੈਂਦੇ ਹਾਂ ਜੀ। ਹੈਲੋ ਹੈਲੋ
ਹੈਲੋ ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਏਅਰ ਤੇ ਜੀ?
ਜੀ 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 ਏਅਰ ਤੇ ਜੀ।
ਹਾਂਜੀ ਤੁਸੀਂ ਆਪਣੇ ਹੈਲਥ ਐਮਰਜੈਂਸੀ ਦੀ ਗੱਲ ਕਰ ਰਹੇ ਹੋ
ਜੀ,
ਸਾਰਾ ਜਿਹੜਾ ਕੱਲਾ ਬਰੈਂਪਟਨ ਨਹੀਂ, ਬਰੈਂਪਟਨ ਤੋਂ ਬਾਹਰ ਵੀ ਜਿਹੜੀ ਹੈਗੀ ਆ ਇਹ ਜਿਹੜੀ ਹੈਲਥ ਕੇਅਰ ਦੀ ਪ੍ਰੋਬਲਮ ਹੈਗੀ ਆ
ਜੀ।
ਜੇ ਤੁਸੀਂ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਚ ਵੀ ਜਿਹੜੀ ਹਾਲਵੇ ਮੈਡੀਸਨ ਆ ਉਹਦੀ ਗੱਲ ਚੱਲਦੀ ਆ
ਜੀ,
ਪਰ ਇਹਦੇ ਪਿੱਛੇ ਜਿਹੜੀ ਗੱਲ ਸਮਝਣ ਵਾਲੀ ਲੋੜ ਆ, ਚਾਹੇ ਸਾਡੀਆਂ ਸਰਕਾਰਾਂ ਨੇ
ਜੀ,
ਮੈਂ ਜ਼ਿਆਦਾ ਦੋਸ਼ ਕੰਜ਼ਰਵੇਟਿਵ ਤੇ ਲਿਬਰਲ ਨੂੰ ਦਊਂਗਾ, ਕੰਜ਼ਰਵੇਟਿਵ ਕਹਿ ਲਓ ਨੰਗੇ ਚਿੱਟੇ ਹੋ ਕੇ ਤੇ ਲਿਬਰਲ ਜਿਹੜੇ ਨੇ ਅੰਦਰ ਖਾਤੇ
ਜੀ,
ਜਿਹੜੀ ਯੂ ਐਸ ਦੇ ਵਿੱਚ ਹੈਲਥ ਕੇਅਰ ਪ੍ਰਾਈਵੇਟ ਆ, ਜੇ ਤੁਸੀਂ ਉਹਨੂੰ ਸਟੱਡੀ ਕਰੋ, ਮੈਂ ਜਦੋਂ ਓਬਾਮਾ ਨੇ ਓਬਾਮਾ ਕੇਅਰ ਲੈ ਕੇ ਆਉਂਦੀ ਆ ਜਿਹੜੀ ਅਫੋਰਡੇਬਲ ਕੇਅਰ ਹੈਲਥ ਲੈ ਕੇ ਆਉਂਦੀ ਆ
ਜੀ,
ਉਹਦੀ 2 ਸਾਲ ਦੀ ਸਟੱਡੀ ਹੋਈ, ਉਹ ਮੈਂ ਸਾਰੀ ਸਟੱਡੀ ਪੜ੍ਹੀ, ਟਾਈਮ ਮੈਗਜ਼ੀਨ ਨੇ ਉਹਨੂੰ ਕਵਰ ਕੀਤਾ ਸੀਗਾ
ਜੀ,
ਐਡੀ ਇੰਨਾ ਕੁ ਪੈਸਾ ਇਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਹੈਗਾ
ਜੀ,
ਉਹ ਜਿਹੜਾ ਵੱਡਾ ਹੈਲਥ ਜਿਹੜੇ ਕੇਅਰ ਦੇ ਕੰਸਟੋਰੀਅਮ ਨੇ ਉਹ ਉਹਨਾਂ ਦੀ ਇਸ ਵੇਲੇ ਪੂਰੀ ਪੁਸ਼ ਆ, ਪਿਛਲੇ ਕਹਿ ਲਓ ਤਕਰੀਬਨ 20 ਸਾਲ ਤੋਂ ਕੋਈ ਪੈਸਾ ਬਹੁਤ ਹੈ ਇਹਦੇ ਵਿੱਚ
ਜੀ,
ਤੇ ਵੀ ਇਹਨੂੰ ਕਿਸੇ ਤਰੀਕੇ ਪ੍ਰਾਈਵੇਟਾਈਜ਼ ਕੀਤਾ ਜਾਵੇ
ਜੀ,
ਤੇ ਲੋਕਾਂ ਦੇ ਗਲੇ ਚੋਂ ਪ੍ਰਾਈਵੇਟਾਈਜੇਸ਼ਨ ਦੀ ਜਿਹੜੀ ਗੱਲ ਆ ਉਹ ਤਾਂ ਹੀ ਲੋਕ ਨਿਕਲਦੇ ਨੇ, ਕਹਿ ਲਓ ਪਹਿਲਾਂ ਸਿਸਟਮ ਖਰਾਬ ਹੁੰਦਾ
ਜੀ,
ਪਹਿਲਾਂ ਸਿਸਟਮ ਖਰਾਬ ਕੀਤਾ ਜਾਂਦਾ, ਫਿਰ ਉਹਨੂੰ ਠੀਕ ਕਰਨ ਦੇ ਬਹਾਨੇ ਹੌਲੀ ਹੌਲੀ ਉਹਨੂੰ ਪ੍ਰਾਈਵੇਟਾਈਜ਼ ਕੀਤਾ ਜਾਊਗਾ
ਜੀ।
ਮੇਨ ਕਾਰਨ ਠੀਕ ਨਾ ਕਰਨ ਦਾ ਕੱਲੇ ਪੈਸੇ ਜ਼ਿਆਦਾ ਬਾਏ ਥਰੋਇੰਗ ਮਨੀ ਆਨ ਇਟ ਯੂ ਕੈਨਟ ਫਿਕਸ ਇਟ
ਜੀ, ਜੀ
ਪੈਸੇ ਹੋਰ ਕਰਨ ਨਹੀਂ, ਇਹਨੂੰ ਜੇ ਸਟ੍ਰੀਮਲਾਈਨ ਕਰਨ ਬਹੁਤ ਕੁਛ ਆ ਜਿਹੜਾ ਫਿਕਸ ਹੋ ਸਕਦਾ, ਗੌਰਮੈਂਟ ਫਿਕਸ ਨਹੀਂ ਕਰਨਾ ਚਾਹੁੰਦੀ
ਜੀ
ਸਾਡੀਆਂ, ਕਿਉਂਕਿ ਲਿਬਰਲ ਤੇ ਕੰਜ਼ਰਵੇਟਿਵ ਵੀ ਵਾਰੀ ਵਾਰੀ ਆਉਂਦੀਆਂ ਨੇ, ਚਾਹੇ ਸਾਡੇ ਫੈਡਰਲ ਚ ਆ ਜਾਓ ਤੇ ਚਾਹੇ ਪ੍ਰੋਵਿੰਸ਼ੀਅਲ ਚ ਆ ਜਾਓ
ਜੀ ਵੀ ਜੀ,
ਇਹਨੂੰ ਫਿਕਸ ਨਹੀਂ ਕਰਨਾ ਚਾਹੁੰਦੀ। ਪਿੱਛੇ ਜਿਹੜੀਆਂ ਡਾਕਟਰਾਂ ਦੀ ਲੋਬੀ, ਕੈਨੇਡੀਅਨ ਡਾਕਟਰ ਦੀ ਵੀ ਲੋਬੀ ਹੈਗੀ ਆ, ਉਹਦਾ ਵੀ ਪੁੱਛ ਆ, ਕਿਉਂਕਿ ਪੈਸੇ ਬਣਦੇ ਨੇ। ਹੁਣ ਤੁਸੀਂ ਇਹ ਦੇਖੋਗੇ ਵੀ ਇੱਥੇ ਜਿਹੜੇ ਕਈ ਡਾਕਟਰ ਨੇ ਉਹਨਾਂ ਨੇ ਆਪਣੇ ਹੌਲੀ ਹੌਲੀ ਕਲੀਨਿਕ ਨਾਲ ਬਣਾ ਲਏ ਨੇ, ਜਿਹੜੇ ਟੈਸਟ ਅੱਗੇ ਗੌਰਮੈਂਟ ਫੰਡਡ ਸੀ ਜਾਂ ਗੌਰਮੈਂਟ ਦੇ ਹੋਸਪਿਟਲਾਂ ਚ ਹੁੰਦੇ ਸੀਗੇ
ਜੀ,
ਉਹਨਾਂ ਨੇ ਜਿਵੇਂ ਹਾਰਟ ਦੇ ਟੈਸਟ ਨੇ ਮੈਂ ਕਰਾਉਣਾ, ਡਾਕਟਰ ਹਿੱਲ ਨੇ ਆਪਣਾ ਬੁਲਾ ਰਿਹਾ, ਹੋਰ ਬਹੁਤ ਡਾਕਟਰ ਨੇ ਜਿਹਨਾਂ ਨੇ ਸਾਈਡ ਤੇ ਆਪਣੇ ਕਲੀਨਿਕ ਜਿਹੜੇ ਟੈਸਟਾਂ ਵਾਲੇ ਬਣਾ ਰਹੇ ਨੇ, ਹੌਲੀ ਹੌਲੀ ਪ੍ਰਾਈਵੇਟਾਈਜੇਸ਼ਨ ਪਿੱਛੇ ਜਾ ਰਹੇ ਨੇ। ਆਮ ਲੋਕ ਜਿਹੜੇ ਸੀ, ਖਾਸ ਕਰਕੇ ਇੰਡੀਅਨ, ਅਸੀਂ ਤੇ ਖੁਸ਼ ਹੁੰਦੇ ਵੀ ਪ੍ਰਾਈਵੇਟ ਹੋ ਜੂ ਤਾਂ ਵਧੀਆ ਹੋ ਜੂ, ਯੂ ਐਸ ਦੇ ਵਿੱਚ ਜਾ ਕੇ ਦੇਖੋ ਜਿਹੜੇ ਬੰਦੇ ਕੋਲ ਪੈਸੇ ਨਹੀਂ ਹੈਗੇ, ਗਰੀਬ ਆ ਜਾਂ ਜਿਹੜਾ ਇੰਸ਼ੋਰੈਂਸ ਅਫੋਰਡ ਨਹੀਂ ਕਰਦਾ
ਜੀ,
ਉਹਨਾਂ ਦਾ ਦੇਖੋ ਕੀ ਹਾਲ ਆ। ਜਿਹੜੀ ਈਵਨ ਵਧੀਆ ਤੋਂ ਵਧੀਆ ਵੀ ਇੰਸ਼ੋਰੈਂਸ ਆ ਉਹ ਤੁਹਾਡੀ ਜਿਹੜੀ ਕਹਿ ਲਓ ਵੀ ਲੌਂਗ ਟਰਮ ਕੇਅਰ ਦੀ ਕਹਿ ਲਓ ਵੀ ਕਵਰ ਨਹੀਂ ਕਰਦੀ। ਸਾਡੀ ਆਪਣੀ ਫੈਮਿਲੀ ਚ ਕੇਸ ਆ, 18 ਸਾਲ ਦਾ ਬੱਚਾ ਪੈਰਲਾਈਜ਼ ਹੋ ਕੇ ਪਿਆ, ਟੌਪ ਕਲਾਸ ਉਹਦੀ ਇੰਸ਼ੋਰੈਂਸ ਆ, ਆਪਾਂ ਉਹਦੀ ਜਿਹੜੀ ਥੈਰੇਪੀ ਆ ਉਹਨੇ $500,000 ਕੋਸਟ ਕਰਨਾ ਤੇ ਇੰਸ਼ੋਰੈਂਸ ਕੋਸਟ ਉਹਦੀ ਕਵਰ ਨਹੀਂ ਕਰਦੀ
ਜੀ।
ਆਮ ਲੋਕਾਂ ਨੂੰ ਭੁਲੇਖਾ ਵੀ ਜੇ ਪ੍ਰਾਈਵੇਟਾਈਜ਼ ਹੋ ਗਈ ਤਾਂ ਸ਼ਾਇਦ ਟੈਕਸ ਸਾਡਾ ਘੱਟ ਜੂਗਾ ਤੇ ਸਾਨੂੰ ਬੈਟਰ ਹੋਊਗਾ, ਬਿਲਕੁਲ ਬੈਟਰ ਨਹੀਂ ਹੋਣਾ। ਜਿਹੜੀ ਇਹ ਇਸ ਵੇਲੇ ਹੈਲਥ ਕੇਅਰ ਆ ਇਹਨੂੰ ਫਿਕਸ ਕਰਨ ਦੀ ਲੋੜ ਆ, ਥੋੜਾ ਜਿਹਾ ਫਿਕਸ ਕਰਨ ਨਾਲ ਬਹੁਤ ਵੱਡੀ ਕਹਿ ਲਓ ਵੀ ਉਹ ਚ ਚੇਂਜ ਆ ਸਕਦੀ ਆ, ਔਰ ਸਾਡੀਆਂ ਸਰਕਾਰਾਂ ਫਿਕਸ ਨਹੀਂ ਕਰਨਾ ਚਾਹੁੰਦੀ
ਜੀ ਵੀ ਜੀ। ਧੰਨਵਾਦ ਵੀਰ ਜੀ, ਬਹੁਤ ਵਧੀਆ ਵਿਚਾਰ ਤੁਸੀਂ ਆਪਣੇ ਜਿਹੜੇ ਆ ਜੀ ਔਨ ਏਅਰ ਆ ਕੇ ਦਿੱਤੇ। ਸਰੋਤਿਓ, ਗੱਲ ਇਹ ਆ, ਵਿਚਾਰ ਜ਼ਰੂਰ ਆਉਣੇ ਚਾਹੀਦੇ ਨੇ। ਮੈਂ ਆਪਣੇ ਪ੍ਰੋਗਰਾਮ ਅਸੀਸ ਰੇਡੀਓ 'ਚ ਵੀ ਇਹੀ ਗੱਲਬਾਤ ਕਰਦਾ ਹੁੰਦਾ, ਜ਼ਰੂਰ ਆਪਣਾ ਸੰਘਰਸ਼ ਵਿੱਢਿਆ ਕਰੋ, ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕਈ ਵਾਰ ਇਹ ਵੀ ਸੋਚਦੇ ਹੋਣਗੇ ਸਰੋਤੇ ਮਾਈਕ 'ਤੇ ਬਹਿ ਕੇ ਬੋਲਣਾ ਸੌਖਾ ਹੈ। ਮੈਂ ਜੀ ਪੰਜਾਬ ਦੇ ਵਿੱਚ ਆਪ ਕਾਲਜ ਦੇ ਵਿੱਚ ਵੀ ਪੜ੍ਹਾਇਆ, ਮੈਂ 7-8 ਸਾਲ ਪੜ੍ਹਾ ਕੇ ਆਇਆ ਜੀ, ਉੱਥੇ ਯੂਨੀਵਰਸਿਟੀ ਕੋਚ ਵੀ ਰਿਹਾ ਔਰ ਸੰਘਰਸ਼ਾਂ ਦੇ ਵਿੱਚੋਂ ਵੀ ਨਿਕਲੇ ਹਾਂ ਜੀ, ਆਪਦੀਆਂ ਸੰਘਰਸ਼ ਦੇ ਵਿੱਚ ਵੀ ਰਹੇ ਹਾਂ। ਪਰ ਇੱਥੇ ਸਿਸਟਮ ਵੀਰ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ, ਸਰਮਾਏਦਾਰੀ ਖਿੱਚਦੀ ਹੈ ਕਿਸੇ ਚੀਜ਼ ਨੂੰ ਔਰ ਉਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਜ਼ਰੂਰ, ਸਰਕਾਰਾਂ ਤਾਂਹੀਓ ਚੁੱਪ ਰਹਿੰਦੀਆਂ ਨੇ ਜੀ। ਜੇ ਆਪਾਂ ਬ੍ਰੈਂਪਟਨ ਦੀ ਗੱਲ ਕਰੀਏ ਅੱਜ, ਕਿਉਂਕਿ ਅਸੀਂ ਫੁੱਲ ਟਾਈਮ ਸਾਡੇ ਕੰਸਟਰਕਸ਼ਨ ਕੰਪਨੀ ਹੈ ਜੀ, ਲੀਗਲ ਬੇਸਮੈਂਟਸ ਬਣਾਉਂਦੇ ਹਾਂ ਅਸੀਂ। ਪ੍ਰੋਗਰਾਮ ਤੋਂ ਬਾਅਦ ਜੇ ਕੋਈ ਕਾਲ ਕਰਨੀ ਹੋਵੇ 647-7875 ਮੇਰਾ ਨਿੱਜੀ ਨੰਬਰ ਹੈ। ਸਰਕਾਰ ਨੂੰ ਜੀ ਬ੍ਰੈਂਪਟਨ ਦੇ ਵਿੱਚ ਇੰਨੀਆਂ ਕੁ ਲੀਗਲ ਬੇਸਮੈਂਟਸਾਂ ਦਾ ਜਿਹੜਾ ਪੈਸਾ ਜਾਂਦਾ ਨਾ ਜੀ, $1200 ਤੱਕ ਜਿਹੜੀ ਫੀਸ ਇੱਕ ਜਿਹੜਾ ਜੀ ਆਪਾਂ ਪਰਮਿਟ ਪਾਉਂਦੇ ਹਾਂ ਉਹਦੀ ਬ੍ਰੈਂਪਟਨ ਸਿਟੀ ਨੂੰ ਜਾਂਦੀ। ਤੁਸੀਂ ਦੇਖੋ ਰੋਜ਼ਾਨਾ ਸੌਆਂ ਦੇ ਵਿੱਚ, ਹਜ਼ਾਰਾਂ ਦੇ ਵਿੱਚ ਕਿੰਨੇ ਪਰਮਿਟ ਜਾਂਦੇ ਹੋਣਗੇ। ਸਕੋਲਰ ਨਾਲ ਜੁੜੇ ਹਾਂ ਜੀ, ਉਹਨਾਂ ਨੂੰ ਵੀ ਔਨ ਏਅਰ ਕਰ ਲੈਂਦੇ ਹਾਂ। ਹੈਲੋ,
ਸਤਿ ਸ਼੍ਰੀ ਅਕਾਲ ਭਾਜੀ।
ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
ਭਾਜੀ ਆਪਣਾ ਤੁਸੀਂ ਹੈਲਥ ਕੇਅਰ ਦੀ ਗੱਲ ਕਰ ਰਹੇ ਹੋ
ਜੀ,
ਤੁਸੀਂ ਸਿਰਫ ਔਰ ਸਿਰਫ ਨਾ ਆਰਡਰ ਰਿਪੋਰਟ ਪੜ੍ਹ ਲਓ 2019 ਤੋਂ ਲੈ ਕੇ ਬੋਲ ਦੀ ਵੇ ਟੂ ਦਾ ਲਿਬਰਲ ਗਵਰਨਮੈਂਟ, ਠੀਕ ਹੈ ਜੀ। ਉਸ 'ਚ ਈਚ ਐਂਡ ਐਵਰੀਥਿੰਗ ਸਾਫ਼ ਲਿਖੀ ਕਿ ਕਿਸ ਤਰੀਕੇ ਨਾਲ ਕੰਜ਼ਰਵੇਟਿਵ ਗਵਰਨਮੈਂਟ ਨੇ $4.1 billion ਇਹਨਾਂ ਨੇ ਇਨਾਮ ਕਰਪਸ਼ਨ ਕੀਤੀ ਹੈ। ਆਰਡਰ ਰਿਪੋਰਟ ਮੈਂ ਨਹੀਂ ਕਹਿ ਰਿਹਾ, ਆਰਡਰ ਰਿਪੋਰਟ ਕਹਿ ਰਹੀ ਹੈ
ਜੀ।
ਉਸ ਤੋਂ ਬਾਅਦ ਜਿਹੜੀ ਉਸ ਤੋਂ ਪਹਿਲੇ ਜਿਹੜੀ ਲਿਬਰਲ ਗਵਰਨਮੈਂਟ ਸੀ, ਸੇਮ ਥਿੰਗ ਸਰ, $1 billion ਨੇ ਡਰੇਨ ਕੀਤਾ,
ਠੀਕ
ਹੈ ਸਰ। ਰਾਈਟ ਨਾਓ 3 ਮਹੀਨੇ ਪਹਿਲੇ ਫੋਰ ਲਾਸਟ 3 months ਨਵੰਬਰ ਦਸੰਬਰ ਐਂਡ ਜਨਵਰੀ
ਜੀ ਵੀ ਜੀ,
ਇਹਨਾਂ ਨੇ $4.1 million ਸਿਰਫ ਇਹਨਾਂ ਨੇ ਹੋਸਪਿਟਲ ਦੇ ਬੈੱਡ ਖਰੀਦੇ ਸੀ
ਜੀ।
ਹੁਣ ਮੈਨੂੰ ਇਹ ਦੱਸੋ ਕਿ ਇੱਕ ਹੋਸਪਿਟਲ ਦਾ ਬੈੱਡ ਜਿਹੜਾ $1800 ਦਾ ਕੋਸਟ ਕਰਦਾ, ਇਹ ਕੋਈ ਕੁਸ਼ਚਨ ਰੇਜ਼ ਕਰਦਾ। ਸੋ ਜਿਹੜਾ $1800 ਦਾ ਇੱਕ ਬੈੱਡ ਪਿਆ ਸਰ, ਤੁਸੀਂ ਆਪ ਮਤਲਬ ਐਜ਼ ਅ ਨੋਰਮਲ ਸਿਟੀਜ਼ਨ ਤੁਸੀਂ ਕਾਲ ਕਰ ਦਿਓ ਕਿ ਮੈਨੂੰ ਬੈੱਡ ਚਾਹੀਦਾ ਹੋਸਪਿਟਲ ਦਾ ਆਪਣੇ ਘਰ ਵਾਸਤੇ
ਜੀ,
ਤਾਂ ਤੁਹਾਨੂੰ ਕੋਸਟ ਪੈਂਦਾ $1000
ਜੀ।
ਤੇ ਕਿਸ ਤਰੀਕੇ ਦਾ $1800 $1800 ਦਾ ਬੈੱਡ ਪੈ ਰਹੇ ਨੇ, ਇਹਦਾ ਮਤਲਬ ਹੈ ਸਰ ਸਿਰਫ ਕਿ ਤੁਸੀਂ ਗੱਲ ਹੈ ਕਿ ਕਰਪਸ਼ਨ ਇੱਥੇ ਬਿਲਕੁਲ ਆਮ ਹੋਈ ਪਈ ਹੈ
ਜੀ,
ਕੋਈ ਪੁੱਛਣ ਵਾਲਾ ਨਹੀਂ ਹੈਗਾ। ਤੁਸੀਂ ਜਿਹੜੀ ਮਰਜ਼ੀ ਨੂੰ ਭੇਜੋ, ਦੇ ਆਰ ਰੈਡੀ ਟੂ ਪੇ ਯੂ, ਠੀਕ ਹੈ।
ਤੁਹਾਡੇ ਵਿਚਾਰ ਔਰ ਬਹੁਤ ਵਧੀਆ ਡਾਟਾ ਤੁਸੀਂ ਕਲੈਕਟ ਕਰਕੇ ਆਏ ਹੋ। ਮੇਰੇ ਕੋਲ ਨਾ ਜੀ 10 ਸਕਿੰਟ ਹੈ, ਕਿਉਂਕਿ ਮੈਨੂੰ ਵਾਈਂਡ ਅਪ ਕਰਨਾ ਪੈਣਾ, 57 ਮਿੰਟਸ ਦੇ ਉੱਤੇ ਸਾਡਾ ਪ੍ਰੋਗਰਾਮ ਬੰਦ ਹੋ ਜਾਂਦਾ। ਅਗਲੇ ਹਫ਼ਤੇ ਮੇਰਾ ਪ੍ਰੋਗਰਾਮ ਸੈਚਰਡੇ 3-4 ਆਉਂਦਾ ਔਰ ਸੰਡੇ 11-12 ਫਿਰ ਗੁਰਪ੍ਰੀਤ ਉਹਨਾਂ ਦਾ ਪ੍ਰੋਗਰਾਮ ਆਉਂਦਾ ਜੀ। ਸੋ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰਾਂ ਭੈਣਾਂ ਨੇ ਕਾਲਸ ਕੀਤੀਆਂ। ਪ੍ਰੋਗਰਾਮ ਤੋਂ ਬਾਅਦ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਲੀਗਲ ਬੇਸਮੈਂਟ ਬਣਵਾਉਣੀ ਹੈ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6477782571-6785725-2571। ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਥੋੜਾ ਜਿਹਾ ਲੱਗਿਆ ਲੱਗਦਾ ਕਿਸ ਦਾ
ਓਏ ਗੈਰੀ, ਉਹ ਆਪਣਾ
ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਮੌਤ ਮਾਰਦੀ।
The views expressed on the preceding program may not necessarily be those of the owner or management of WTOR radio station.
Aap sun rahe hain WTOR 770 AM Sazawas Broadcasting Service 24/7. Hamari radio aur TV ki service ke liye visit kijiye eawaz.com ya download kijiye free eawaz official app. eawaz TV ko aap tamam IPTV boxes par dekh sakte hain aur ab eawaz TV Roku app par bhi dastiyab hai. Aaj hi Roku app apne smart TV mein download kijiye bilkul free.
नए साल के लिए देख रहे हैं घर के लिए खूबसूरत फर्नीचर या फिर गिफ्ट, तो फिर पहुंचिए कंप्लीट होम फर्नीचर एंड अप्लायंसेस, कंफर्टेबल, अफोर्डेबल, यूनिक फर्नीचर, वॉल आर्ट्स, पेंटिंग्स, सेंटरपीसेस, लैंप्स एंड ऑल अदर गिफ्ट्स। कोई भी फर्नीचर का स्टाइल और डिजाइन किसी भी कीमत को बीट करेंगे। लार्ज कलेक्शन, वैरायटी टू चूज फ्रॉम, कंप्लीट होम फर्नीचर एंड अप्लायंसेस, www.completehomefurnish.com, Steels and Rutherford के इंटरसेक्शन पर। कंप्लीट होम फर्नीचर एंड अप्लायंसेस एक बार विजिट जरूर कीजिए, आई गारंटी यू विल सेव अ लॉट।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो
ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ।